दंडवत बंदन अनेक बार सर्व कला समरथ डोलन ते राखो प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड को मेरी है परना। परम सत्कार योग सतगुरु जी दे पावन पवित्र दरबार विच बैठे हुए साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी का पावन पवित्र इतिहास साहब जी लड़ीबद्ध श्रवण कर रहे से इतिहास दे विच सतगुरु गोविंद सिंह सच्चे पातशाह जी का प्रसंग चलिया से प्रसंग इथों तक पहुंचा है कि ढाके दे मसंद बुलाकी दास दे वल एक हुक्मनामा लिखा गया है एक मुहाफा बना के भेजना है खासे नू जां पालके नू मुहाफा आख्या जांदा है ये भी लिखा गया है चिट्ठी दे विच कि बहुता सारा सोना लग्या होना चाहिदा है 700 तोला सोना उस मुहाफे दे नाल लग्या होना चाहिदा है। इस तरह दी चिट्ठी सतगुरु गोविंद सिंह सच्चे पातशाह जी ने लिखवाई है परसों इथों तक कथा पहुंची सी अज मैं इथों अगे प्रारंभ करदा। सुन सतगुर ते लिखियो लिखारी कारी कतर सिख ले कर तारी। ग्रंथाकार भाई संतोख सिंह जी लिखदे ने जो भी सतगुरु गोविंद सिंह सच्चे पातशाह जी ने बोलिया सतगुरां दे वचनां नूं चिट्ठी दे विच लिखारी ने लिखिया है ते फिर एक आदमी ने उस चिट्ठी नूं अपने हथ दे विच फड़े। बंधन कर टाके को गयो गुर को हुक्म मसंदै दयो। चिट्ठी नूं लै के एक सिख टाके दे विच पहुंचिया है सतगुरां दा लिखिया होया हुक्मनामा उस टाके दे विच जाके बुलाके दास नूं दिता। ले तिसने तत्काल हकारे दियो दरब सुठ करो यो चारे। बुलाकी दास मसंद ने लिखे हुए हुक्मनामे नूं पढ़िया ते उसे वेले उन्हें छेती दे नाल ही अपने आदमियों नूं भेजिया बहुता सारा धन दे के हुक्मनामा आया है एक सुंदर खासा पालकी बनाउनी है इस करके बहुता सारा धन उस दे उत्ते खर्च कीता जावे। बहुते कारीगर लगवाए कंचन कांटा कड़ी कढ़ाए। उस खासे नू बनाउन दे वास्ते मसंद बुलाकी दास ने बहुते सारे वधिया कारीगरां नू ला दिता है। कंचन कांटा कड़ी कढ़ाए कहन तो पावे कि कुंडे कड़ियां सारियां कढ़ाईयां गई। थोरन दिन मैं पयो त्यारा सर्व रीत ते नीक सुधारा। थोड़िया दिना दे विच ही उस पालकी नू तैयार कर दिता गया है कुंडे ते कुंडियां भी जिस दिया सारियां सोने दिया बनिया होईया ने थोड़े दिना दे विच ही ऐसा वो खासा तैयार हो गया। टाके ते तिन दीन पठाई पुर पटने में पहुंचो आई। ਬੁਲਾਕੀ ਦਾਸ ਨੇ ਉਸ ਖਾਸੇ ਨੂੰ ਤਿਆਰ ਕਰਕੇ ਫੇਰ ਭੇਜ ਦਿੱਤਾ ਹੈ। ਪਟਨੇ ਦੇ ਵਿੱਚ ਉਹ ਖਾਸਾ ਪਹੁੰਚੇ। ਸ੍ਰੀ ਗੁਰ ਗੋਬਿੰਦ ਸਿੰਘ ਅਗਾਰੀ, ਧਰ ਕਰ ਤਿਸ ਕੀ ਬਿਨੈ ਉਚਾਰੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਅੱਗੇ ਉਸ ਪਾਲਕੀ ਨੂੰ ਟਿਕਾ ਦਿੱਤਾ ਗਿਆ ਹੈ ਤੇ ਫਿਰ ਹੱਥ ਜੋੜ ਕੇ ਜਿਹੜਾ ਲੈ ਕੇ ਆਇਆ ਸੀ ਉਸ ਨੇ ਬੇਨਤੀ ਕੀਤੀ। ਤਿੰਨ ਕੇ ਸੁਣਤ ਪਣਿਓ ਪਾ ਸੁੰਦਰ, ਪਠ ਦੀ ਜੈ ਮਾਤਾ ਢਿੱਗ ਅੰਦਰ। ਜਦੋਂ ਉਹਨਾਂ ਨੇ ਬੇਨਤੀ ਕੀਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬੜਾ ਸੁੰਦਰ ਖਾਸਾ ਬਣਿਆ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਅੰਦਰ ਮਾਤਾ ਜੀ ਦੇ ਕੋਲ ਭੇਜ ਦਿਓ। ਕਪਟ ਜੋ ਕਰਿਓ ਮਸੰਦ ਧਨ ਰਾਖਨ, ਜਾਣਿਓ ਸਤਿਗੁਰ ਕੀਓ ਨਾ ਪਾਖਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੁਲਾਕੀ ਦਾਸ ਮਸੰਦ ਨੇ ਜਿਹੜਾ ਕਪਟ ਧਾਰਨ ਕੀਤਾ ਸੀ ਮਨ ਦੇ ਵਿੱਚ ਕਿ ਧਨ ਆਪਣੇ ਕੋਲ ਰੱਖਿਆ ਜਾਵੇ, ਉਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਾਣ ਤੇ ਭਾਵੇਂ ਲਿਆ ਪਰ ਕਿਸੇ ਨੂੰ ਕੁਝ ਆਖਿਆ ਨਾ। ਪਿਖ ਮਾਤਾ ਦੋਨੋ ਹਰ ਖਾਈ, ਪਾਣੀ ਮਸੰਦਨ ਕੀ ਭਲੇ ਆਈ। ਜਦੋਂ ਉਸ ਸੁੰਦਰ ਖਾਸੇ ਨੂੰ ਮਾਤਾ ਨਾਨਕੀ ਜੀ ਨੇ ਤੇ ਮਾਤਾ ਗੁਜਰੀ ਜੀ ਨੇ ਦੇਖਿਆ ਤੇ ਦੋਵੇਂ ਹੀ ਮਾਤਾਵਾਂ ਬੜੀਆਂ ਖੁਸ਼ ਹੋਈਆਂ ਨੇ। ਪਾਣੀ ਮਸੰਦਨ ਕੀ ਭਲਿਆਈ, ਭਾਵ ਕੇ ਬੁਲਾਕੀ ਦਾਸ ਮਸੰਦ ਦੀ ਉਹਨਾਂ ਨੇ ਬੜੀ ਵਡਿਆਈ ਕੀਤੀ। ਬੜ ਗੁਰ ਸਿੱਖ ਬੁਲਾਕੀ ਦਾਸ, ਤੁਰਤ ਤਿਆਰ ਕਰ ਭੇਜੋ ਪਾਸ। ਮਾਤਾਵਾਂ ਕਹਿੰਦੀਆਂ ਨੇ ਕਿ ਬੜਾ ਗੁਰੂ ਦਾ ਵੱਡਾ ਸਿੱਖ ਪ੍ਰੇਮੀ ਹੈ ਬੁਲਾਕੀ ਦਾਸ, ਜਿਨੇ ਬੜੀ ਛੇਤੀ ਹੀ ਹੁਕਮ ਦੇ ਦੁਆਰਾ ਇਸ ਪਾਲਕੀ ਨੂੰ ਖਾਸੇ ਨੂੰ ਬਣਵਾ ਕੇ ਭੇਜ ਦਿੱਤਾ। ਅਤ ਸੁੰਦਰ ਕਹਿ ਕੇ ਬਨਵਾਯੋ, ਕੰਚਨ ਜਿਸ ਮੈਂ ਬਹੁਤ ਲਗਾਯੋ। ਕਹਿੰਦੀਆਂ ਨੇ ਕਿ ਬਹੁਤ ਸੁੰਦਰ ਹੀ ਕਾਰੀਗਰਾਂ ਨੂੰ ਕਹਿ ਕੇ ਇਸ ਨੂੰ ਬਣਵਾਇਆ ਹੈ, ਇਹਦੇ ਵਿੱਚ ਬਹੁਤਾ ਸਾਰਾ ਸੋਨਾ ਲਾਇਆ ਹੋਇਆ, ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਕਿ ਸਤਿਗੁਰਾਂ ਨੇ ਵਿਸ਼ੇਸ਼ ਰੂਪ ਦੇ ਵਿੱਚ ਇਹ ਹੁਕਮ ਕੀਤਾ ਸੀ ਕਿ 700 ਤੋਲਾ ਉਹਦੇ ਵਿੱਚ ਸੋਨਾ ਲੱਗਣਾ ਚਾਹੀਦਾ। ਅਬ ਲੱਗ ਪਰ ਨਾ ਹਮ ਨੇ ਹੇਰਾ, ਰਚਿਓ ਰੁਚਰ ਇਹ ਮੋਲ ਬਡੇਰਾ। ਮਾਤਾਵਾਂ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੀਆਂ ਨੇ ਕਿ ਜੇ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਸੋਹਣਾ ਅਸੀਂ ਖਾਸਾ ਨਹੀਂ ਦੇਖਿਆ, ਇਹ ਬਹੁਤ ਵੱਡੇ ਮੁੱਲ ਦਾ ਬਣਾ ਕੇ ਭੇਜਿਆ ਹੈ ਬੁਲਾਕੀ ਦਾਸ ਨੇ। ਮਾਤ ਨਾਨਕੀ ਨੇ ਸਮਝਾਏ, ਦੇਖੋ ਸੁਤ ਸਿੱਖੀ ਇਸ ਪਾਏ। ਫਿਰ ਮਾਤਾ ਨਾਨਕੀ ਜੀ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਸਮਝਾਉਂਦੇ ਨੇ ਕਿ ਦੇਖੋ ਪੁੱਤਰ ਜੀ, ਸਿੱਖੀ ਕਿਸ ਤਰ੍ਹਾਂ ਦੇ ਮਸੰਦਾਂ ਦੇ ਵਿੱਚ ਵੀ ਭਾਰੀ। ਮਾਨ ਸਗਰੇ ਹੁਕਮ ਤੁਮਾਰੋ, ਕਹੋ ਜਥਾ ਭੇਜੈ ਕਰ ਤਿਆਰੋ। ਸਾਰੇ ਦੇ ਸਾਰੇ ਜਿੰਨੇ ਵੀ ਸਿੱਖ ਤੇ ਜਿੰਨੇ ਵੀ ਮਸੰਦ ਨੇ ਉਹ ਸਾਰੇ ਤੁਹਾਡੇ ਹੁਕਮ ਨੂੰ ਮੰਨਦੇ ਨੇ, ਜਿਵੇਂ ਤੁਸੀਂ ਫਰਮਾਨ ਕਰਦੇ ਹੋ ਤਤਕਾਲ ਹੀ ਤੁਹਾਡੇ ਹੁਕਮ ਦੇ ਅਨੁਸਾਰ ਉਹ ਚੀਜ਼ ਤੁਹਾਡੇ ਕੋਲ ਤਿਆਰ ਕਰਕੇ ਪਹੁੰਚਾਈ ਜਾਂਦੀ। ਸੇਵ ਵਿਖੇ ਸਭ ਕੇ ਮਨ ਰਾਤੇ, ਪੂਰਨ ਗੁਰੂ ਆਪ ਕੋ ਜਾਤੇ। ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਤੁਸੀਂ ਕਹਿੰਦੇ ਹੋ ਇਥੋਂ ਦੇ ਸਿੱਖਾਂ ਦੇ ਵਿੱਚ ਮੇਰੇ ਪ੍ਰਤੀ ਭਾਵਨਾ ਨਹੀਂ ਹੈ, ਦੇਖੋ ਸਿੱਖੀ ਦੇ ਵਿੱਚ ਇਹਨਾਂ ਸਾਰਿਆਂ ਦੇ ਮਨ ਰੱਤੇ ਹੋਏ ਨੇ, ਰੰਗੇ ਹੋਏ ਨੇ। ਪੂਰਨ ਗੁਰੂ ਆਪ ਕੋ ਜਾਤੇ, ਜਿਸ ਤਰ੍ਹਾਂ ਸਤਿਗੁਰੂ ਤੇਗ ਬਹਾਦਰ ਜੀ ਨੂੰ ਇਹ ਸਾਰੇ ਸਿੱਖ ਪੂਰਨ ਗੁਰੂ ਜਾਣਦੇ ਨੇ, ਉਸੇ ਤਰ੍ਹਾਂ ਇਹ ਤੁਹਾਨੂੰ ਵੀ ਪੂਰਨ ਗੁਰੂ ਹੀ ਮੰਨਦੇ ਨੇ। ਸਿੱਖ ਸੰਗਤ ਅਸ ਬ੍ਰਿੰਦ ਮਸੰਦ, ਤੁਮਰੇ ਪ੍ਰੇਮੀ ਹਿਰਦੈ ਬਿਲੰਦ। ਸਾਰੀ ਸਿੱਖ ਸੰਗਤ ਤੇ ਸਾਰੇ ਜਿਹੜੇ ਮਸੰਦ ਨੇ ਉਹ ਤੁਹਾਡੇ ਪ੍ਰੇਮ ਦੇ ਵਿੱਚ ਵੱਡੇ ਰਚੇ ਹੋਏ ਨੇ। ਮਦਰ ਦੇਸ਼ ਤੇ ਹਮ ਜਬ ਆਏ, ਸੰਕਟ ਬਿਨਾ ਸਰਬ ਸੁਖ ਪਾਏ। ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਪੰਜਾਬ ਦੇ ਇਲਾਕੇ ਦੇ ਵਿੱਚੋਂ ਜਦੋਂ ਦੇ ਇੱਥੇ ਆਏ ਹੋਏ ਆ ਕੋਈ ਕਿਸੇ ਪ੍ਰਕਾਰ ਦਾ ਸੰਕਟ ਨਹੀਂ ਹੋਇਆ, ਸਗੋਂ ਸੰਕਟਾਂ ਦੀ ਜਗ੍ਹਾ ਦੇ ਉੱਤੇ ਹਰ ਇੱਕ ਪ੍ਰਕਾਰ ਦੇ ਸੁਖਾਂ ਨੂੰ ਹੀ ਇੱਥੇ ਆਣ ਕੇ ਭੋਗਿਆ। ਤਹਾਂ ਉਪਦਰਵ ਅਨਗਣ ਹੇਰੇ, ਤੁਰਕਣ ਸੋਰਣ ਮਚੇ ਕਨੇਰੇ। ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਉਸ ਇਲਾਕੇ ਦੇ ਵਿੱਚ ਬੜੇ ਉਪਦਰਵ ਅਸੀਂ ਆਪਣੀਆਂ ਅੱਖਾਂ ਦੇ ਨਾਲ ਦੇਖੇ ਨੇ, ਬੜਿਆਂ ਸੰਕਟਾਂ ਨੂੰ ਉਸ ਜਗ੍ਹਾ ਦੇ ਉੱਤੇ ਦੇਖਿਆ ਹੈ, ਕਿਉਂਕਿ ਤੁਰਕਾਂ ਦੇ ਨਾਲ ਵੱਡੇ ਵੱਡੇ ਯੁੱਧ ਹੋਏ। ਸ੍ਰੀ ਅੰਮ੍ਰਿਤਸਰ ਵੱਡ ਸੰਗਰਾਮ, ਸੈਣ ਕਨੀ ਤੇ ਤਜ ਕਰ ਤਾਮਾ। ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਜਦੋਂ ਮੇਰੇ ਮਨ ਦੇ ਵਿੱਚ ਅੰਮ੍ਰਿਤਸਰ ਦੇ ਜੰਗ ਦਾ ਵੱਡਾ ਸੀਨ ਆਉਂਦਾ ਹੈ ਤੇ ਮੇਰਾ ਮਨ ਬਹੁਤ ਘਬਰਾ ਜਾਂਦਾ ਹੈ। ਵੱਡੀ ਤੁਰਕਾਂ ਦੀ ਸੈਣ ਆਈ ਸੀ ਸਾਡੇ ਘਰ ਦੇ ਉੱਤੇ ਚੜ ਕੇ। ਬੀਬੀ ਬੀਰੋ ਵਿਆਹ ਤਿਸ ਕਾਲਾ, ਕਰ ਉਹ ਤੋ ਪਕਵਾਨ ਬਿਸਾਲਾ। ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਬੀਬੀ ਬੀਰੋ ਦਾ ਵਿਆਹ ਰੱਖਿਆ ਹੋਇਆ ਸੀ ਉਹ ਸਮੇਂ ਤੇ ਵਿਆਹ ਦੇ ਵਾਸਤੇ ਬਹੁਤ ਸਾਰੇ ਪਕਵਾਨ ਮਠਿਆਈਆਂ ਤਿਆਰ ਕਰਕੇ ਰੱਖੀਆਂ ਸਨ। ਤਿਸ ਤੇ ਯਾਦ ਸਮੱਗਰੀ ਜੇਤੀ, ਭਏ ਜੁੱਧ ਤੇ ਲੁੱਟ ਗਈ ਤੇਤੀ। ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਸਾਰੀਆਂ ਮਠਿਆਈਆਂ ਵੀ ਖਤਮ ਹੋ ਗਈਆਂ, ਇਸ ਤੋਂ ਇਲਾਵਾ ਜਿੰਨੀ ਵੀ ਸਾਜੋ ਸਮੱਗਰੀ ਤਿਆਰ ਕੀਤੀ ਹੋਈ ਸੀ ਵਿਆਹ ਕਰਨ ਦੇ ਵਾਸਤੇ ਉਹ ਸਾਰੀ ਦੀ ਸਾਰੀ ਤੁਰਕਾਂ ਨੇ ਆਣ ਕੇ ਲੁੱਟ ਲਈ, ਕਿਉਂਕਿ ਉੱਥੇ ਯੁੱਧ ਹੋਇਆ। ਹਮ ਤੁਰਕਣ ਤੇ ਭੈ ਵੱਡ ਤਾਰੇ, ਨੀਠ ਨੀਠ ਨਿਕਸੇ ਨਿਜ ਦੁਆਰੇ। ਮਾਤਾ ਜੀ ਕਹਿੰਦੇ ਨੇ ਕਿ ਤੁਰਕਾਂ ਦੇ ਡਰ ਨੂੰ ਧਾਰਨ ਅਸੀਂ ਸਾਰਿਆਂ ਨੇ ਬਹੁਤਾ ਕੀਤਾ ਸੀ ਤੇ ਮਸਾਂ ਮਸਾਂ ਹੀ ਆਪਣੀ ਜਾਨ ਨੂੰ ਬਚਾ ਕੇ ਅਸੀਂ ਅੰਮ੍ਰਿਤਸਰ ਦੇ ਵਿੱਚੋਂ ਬਾਹਰ ਨਿਕਲੇ ਸੀ। ਤਿਸ ਤੇ ਆਦ ਬਿਗਣ ਸਮਦਾਏ, ਭਏ ਦੇਸ਼ ਤਿਸ ਕਿਤਕ ਗਿਨਾਏ। ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਇਸ ਤੋਂ ਇਲਾਵਾ ਹੋਰ ਵੀ ਬਹੁਤੇ ਸਾਰੇ ਵਿਘਨ ਬਹੁਤੇ ਜ਼ਿਆਦਾ ਹੀ ਉਸ ਇਲਾਕੇ ਦੇ ਵਿੱਚ ਪਏ। ਮੈਂ ਕਿੰਨਾ ਕਿੰਨਾ ਵਿਘਨਾਂ ਦਾ ਬਿਆਨ ਕਰਕੇ ਸੁਣਾਵਾਂ। ਤੁਮਰੋ ਜਨਮ ਦੇਸ਼ ਇਸ ਪਯੋ, ਹੇ ਸੁਤ ਹਮ ਤਬ ਕੋ ਸੁਖ ਲਯੋ। ਮਾਤਾ ਨਾਨਕੀ ਜੀ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਨੇ ਕਿ ਇਸ ਇਲਾਕੇ ਦੇ ਵਿੱਚ ਜਦੋਂ ਦਾ ਤੁਹਾਡਾ ਜਨਮ ਹੋਇਆ ਹੋਇਆ ਉਦੋਂ ਤੋਂ ਲੈ ਕੇ ਅਸੀਂ ਸਾਰੇ ਦੇ ਸਾਰੇ ਵੱਡਿਆਂ ਸੁਖਾਂ ਦੇ ਵਿੱਚ ਹਾਂ, ਵੱਡੀ ਖੁਸ਼ੀ ਦੇ ਵਿੱਚ। ਆਦ ਬੁਲਾ ਕੇ ਦਾਸ ਮਸੰਦ, ਅਪਰ ਸਿੱਖ ਸੰਗਤ ਜੇ ਬ੍ਰਿੰਦ। ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਬੁਲਾਕੀ ਦਾਸ ਦੇ ਸਮੇਤ ਹੋਰ ਸਾਰੇ ਮਸੰਦ ਤੇ ਹੋਰ ਸਾਰੀਆਂ ਸਿੱਖ ਸੰਗਤਾਂ। ਨਿਸ਼ਚਾ ਕਰੇ ਸੋ ਬੀਚ ਤੁਮਾਰੇ, ਹਿਰਦੈ ਕਪਟ ਕੋ ਨਰ ਨਹੀਂ ਤਾਰੇ। ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਸਾਰੇ ਤੁਹਾਡੇ ਵਿੱਚ ਨਿਸ਼ਚੇ ਨੂੰ ਧਾਰਨ ਕਰਦੇ ਨੇ, ਤੁਹਾਡੇ ਮਨ ਦੇ ਵਿੱਚ ਐਵੇਂ ਕਿਸੇ ਪ੍ਰਕਾਰ ਦਾ ਭਰਮ ਪਿਆ ਹੋਇਆ, ਇਹਨਾਂ ਦੇ ਮਨ ਦੇ ਵਿੱਚ ਕਿਸੇ ਦੇ ਵਿੱਚ ਵੀ ਕੋਈ ਕਪਟ ਨਹੀਂ ਹੈ, ਕੋਈ ਵਲ ਨਹੀਂ ਹੈ, ਕੋਈ ਛਲ ਨਹੀਂ। ਰਹਿ ਬੋਈ ਸੀ ਦੇਸ਼ ਕੋ ਕੀਜੈ, ਮਦਰ ਦੇਸ਼ ਕੋ ਨਾਮ ਨਾ ਲੀਜੈ। ਮਾਤਾ ਨਾਨਕੀ ਜੀ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਨੇ ਕਿ ਤੁਸੀਂ ਇਸੇ ਦੇਸ਼ ਦੇ ਵਿੱਚ ਪਾਵ ਕੇ ਇਸੇ ਇਲਾਕੇ ਦੇ ਵਿੱਚ ਹੀ ਹਮੇਸ਼ਾ ਰਹੋ, ਪੰਜਾਬ ਦੇ ਇਲਾਕੇ ਦਾ ਬਿਲਕੁਲ ਨਾਮ ਤੱਕ ਨਾ ਲਓ। ਤਾਹਾਂ ਸ਼ਰੀਕ ਮਹਾਂ ਦੁਖਦਾਈ, ਪਿਖ ਨਹੀਂ ਸਕਣ ਸੋ ਬਿਗਣ ਉਠਾਈ। ਮਾਤਾ ਜੀ ਕਹਿੰਦੇ ਨੇ ਕਿ ਉੱਥੇ ਤੁਹਾਡੇ ਵੱਡੇ ਸ਼ਰੀਕ ਨੇ ਜਿਹੜੇ ਕਿ ਵੱਡੇ ਦੁਖਦਾਈ ਨੇ, ਤੁਹਾਨੂੰ ਵੇਖ ਨਹੀਂ ਸਕਾਉਣਗੇ ਤੇ ਬਹੁਤ ਜ਼ਿਆਦਾ ਔਕੜਾਵਾਂ ਤੁਹਾਡੇ ਵਾਸਤੇ ਖੜੀਆਂ ਕਰਨਗੇ। ਅਨਕ ਬਿਦਨ ਕੇ ਦੁੱਖ ਤਿਸ ਦੇਸ਼, ਹੇ ਸੁਤ ਹਮ ਪਰ ਬਿਤੇ ਅਸ਼ੇਸ਼। ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਉਸ ਇਲਾਕੇ ਦੇ ਵਿੱਚ ਬਹੁਤੇ ਸਾਰੇ ਦੁੱਖ ਨੇ, ਹੇ ਸੁਤ ਹਮ ਪਰ ਬਿਤੇ ਅਸ਼ੇਖ। ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਮੈਂ ਕੋਈ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਕਰ ਰਹੀ, ਜਿੰਨੇ ਵੀ ਉੱਥੇ ਦੁੱਖ ਵਿਆਪੇ ਨੇ ਉਹ ਅਸੀਂ ਆਪਣੇ ਸਿਰ ਦੇ ਉੱਤੇ ਸਹਾਰਨ ਕੀਤੇ। ਸੋ ਮੇਰੇ ਜਬ ਹੀ ਚਿਤ ਆਵੇ, ਤੀਰ ਨ ਉਪਜਤ ਅਜੋ ਡਰਾਵੇ। ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਬੀਤੇ ਹੋਏ ਜਿਹੜੇ ਦੁੱਖ ਨੇ, ਜਦੋਂ ਉਹਨਾਂ ਦੀ ਯਾਦ ਮੈਨੂੰ ਹੁਣ ਵੀ ਆ ਜਾਂਦੀ ਹੈ ਤੇ ਮੇਰਾ ਚਿੱਤ ਬਹੁਤ ਜ਼ਿਆਦਾ ਡੋਲ ਜਾਂਦਾ ਹੈ, ਮੇਰੇ ਮਨ ਦੇ ਵਿੱਚ ਹੁਣ ਵੀ ਬਹੁਤਾ ਡਰ ਲੱਗਦਾ ਹੈ ਉਹਨਾਂ ਗੱਲਾਂ ਨੂੰ ਯਾਦ ਕਰਕੇ। ਨਰ ਪੂਰਬ ਮੈਂ ਸ਼ਰਧਾ ਤਾਰੀ, ਇਹਾਂ ਬਸੋ ਨਿਤ ਪ੍ਰਤੀ ਸੁਖ ਪਾਰੀ। ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਇਸ ਪੂਰਬ ਦੇ ਇਲਾਕੇ ਦੇ ਵਿੱਚ ਵੱਡੇ ਸ਼ਰਧਾਧਾਰੀ ਸਿੱਖ ਰਹਿੰਦੇ ਨੇ, ਇਸ ਕਰਕੇ ਤੁਸੀਂ ਇੱਥੇ ਹੀ ਸੁਖਾਂ ਨੂੰ ਭੋਗ ਕੇ ਵਸੋ, ਪੰਜਾਬ ਦੇ ਵੱਲ ਜਾਣ ਦਾ ਇਰਾਦਾ ਧਾਰਨ ਨਾ ਕਰੋ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਪਿਤ ਕੀ ਮਾਤਾ ਕੇ ਬਚਨ ਸੁਣ ਸ੍ਰੀ ਗੋਬਿੰਦ ਸਿੰਘ, ਤੁਰ ਕਣ ਮ੍ਰਿਗ ਸਮਦਾਇ ਕੋ ਚਹਿਤ ਹਨਿਓ ਜਿਮ ਸਿੰਘ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਪਿਤਾ ਦੀ ਮਾਤਾ ਭਾਵ ਕੇ ਸਤਿਗੁਰੂ ਤੇਗ ਬਹਾਦਰ ਜੀ ਦੇ ਮਾਤਾ ਨਾਨਕੀ ਜੀ ਦੇ ਬਚਨਾਂ ਨੂੰ ਸੁਣਿਆ ਹੈ, ਜਿਹੜੇ ਸਤਿਗੁਰੂ ਜੀ ਤੁਰਕਾਂ ਰੂਪੀ ਸੈਨਾ ਦੇ ਵਾਸਤੇ ਇੱਕ ਸ਼ੇਰ ਦੇ ਵਰਗੇ, ਭਾਵ ਕੇ ਤੁਰਕਾਂ ਦੀ ਜਿਹੜੀ ਸੈਨਾ ਹੈ ਉਹ ਮਿਰਗਾਂ ਵਰਗੀ ਹੈ, ਤੇ ਇਸ ਤੁਰਕਾਂ ਮਿਰਗਾਂ ਰੂਪੀ ਸੈਨਾ ਨੂੰ ਮਾਰਨ ਦੇ ਵਾਸਤੇ ਸਤਿਗੁਰੂ ਗੋਬਿੰਦ ਸਿੰਘ ਜੀ ਸ਼ੇਰ ਦੇ ਵੱਤ ਨੇ। ਸਿੱਖ ਮਸੰਦਣ ਕੀ ਵਡਿਆਈ, ਜਬ ਮਾਤਾ ਨੇ ਇਸ ਬਿਦ ਗਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੱਖਾਂ ਤੇ ਮਸੰਦਾਂ ਦੀਆਂ ਜਦੋਂ ਵਡਿਆਈਆਂ ਨੂੰ ਇਸ ਤਰੀਕੇ ਦੇ ਨਾਲ ਮਾਤਾ ਨਾਨਕੀ ਜੀ ਨੇ ਬਿਆਨ ਕੀਤਾ। ਲਖ ਕੈ ਸਭ ਸ਼ਰਧਾਲ ਵਿਸ਼ੇਸ਼, ਚਹਿਤ ਰਹਿਓ ਪੂਰਬ ਹੀ ਦੇਸ਼। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਜਾਣਿਆ ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਇੱਥੋਂ ਦੇ ਰਹਿਣ ਵਾਲਿਆਂ ਸਿੱਖਾਂ ਨੂੰ ਵੱਡੇ ਸ਼ਰਧਾਲੂ ਸਮਝਦੀਆਂ ਨੇ ਤੇ ਚਾਹੁੰਦੀਆਂ ਨੇ ਕਿ ਮੈਂ ਇਸ ਇਲਾਕੇ ਦੇ ਵਿੱਚ ਹੀ ਹਮੇਸ਼ਾ ਵਸਾਂ। ਇਸ ਨਿਸ਼ਚੇ ਕੇ ਟਾਰਨ ਕਾਰਨ, ਮਦਰ ਦੇਸ਼ ਹਿਤ ਕਰਨ ਪਧਾਰਨ। ਕਵੀ ਜੀ ਲਿਖਦੇ ਨੇ ਕਿ ਮਾਤਾਵਾਂ ਦੇ ਮਨ ਦੇ ਵਿੱਚੋਂ ਇਸ ਭੁਲੇਖੇ ਨੂੰ ਕੱਢਣ ਦੇ ਵਾਸਤੇ ਕਿ ਇੱਥੋਂ ਦੇ ਸਿੱਖ ਕਿੰਨੇ ਕੁ ਸ਼ਰਧਾਲੂ ਨੇ, ਇਸ ਤੋਂ ਇਲਾਵਾ ਪੰਜਾਬ ਦੇ ਇਲਾਕੇ ਦੇ ਵਿੱਚ ਪਧਾਰਨ ਦੇ ਵਾਸਤੇ ਜਾਣ ਦੇ ਵਾਸਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਲੀਲਾ ਰਚੀ, ਇੱਕ ਕੌਤਕ ਰਚਿਆ। ਲੀਲਾ ਰਚੀ ਤਵੇ ਗੁਰ ਸਵਾਮੀ, ਸਭ ਘੱਟ ਘੱਟ ਕੇ ਅੰਤਰ ਜਾਮੀ। ਕਵੀ ਜੀ ਲਿਖਦੇ ਨੇ ਕਿ ਜਿਹੜੇ ਸਤਿਗੁਰੂ ਜੀ ਹਰ ਇੱਕ ਦੇ ਮਨ ਦੀ ਦਸ਼ਾ ਨੂੰ ਜਾਣਦੇ ਨੇ, ਜਿਹੜੇ ਸਤਿਗੁਰੂ ਜੀ ਅੰਤਰ ਜਾਮੀ ਨੇ, ਉਹਨਾਂ ਸਤਿਗੁਰਾਂ ਨੇ ਉਸੇ ਵੇਲੇ ਇੱਕ ਕੌਤਕ ਰਚਿਆ।
ਵਹਿਰ ਮੁਹਾਫਾ ਸੋ ਨਿਕਸਾਇਓ, ਸੰਗਤ ਨਿਕਟ ਹੁਕਮ ਫੁਰ ਮਾਇਓ।
ਜਿਹੜਾ ਬਲਾਕੀ ਦਾਸ ਨੇ ਉਹ ਮੁਹਾਫਾ ਤਿਆਰ ਕਰਕੇ ਭੇਜਿਆ ਸੀ, ਉਸ ਨੂੰ ਸਤਿਗੁਰਾਂ ਨੇ ਹੁਕਮ ਕਰਕੇ ਬਾਹਰ ਵਿਹੜੇ ਦੇ ਵਿੱਚ ਕਢਵਾ ਲਿਆ ਤੇ ਸੰਗਤਾਂ ਨੂੰ ਸਤਿਗੁਰਾਂ ਨੇ ਫੇਰ ਇੱਕ ਹੁਕਮ ਦਿੱਤਾ।
ਈਂਧਣ ਭਾਰ ਸਕੇਲਨ ਕਰੋ, ਆਣ ਆਣ ਕਰ ਇਸ ਥਲ ਧਰੋ।
ਹੁਕਮ ਕੀਤਾ ਗਿਆ ਕਿ ਬਹੁਤਾ ਸਾਰਾ ਜਿਹੜਾ ਬਾਲਣ ਹੈ ਇਸ ਜਗ੍ਹਾ ਦੇ ਉੱਤੇ ਇਕੱਠਾ ਕਰ ਦਿਓ, ਬਹੁਤਾ ਸਾਰਾ ਬਾਲਣ ਦਾ ਇੱਥੇ ਢੇਰ ਲਿਆ ਕੇ ਲਾ ਦਿਓ।
ਸਮਦਾ ਜਬ ਦੇਖੀ ਸਮਦਾਇਆ, ਬੀਚ ਮੁਹਾਫਾ ਤਬੇ ਟਿਕਾਇਆ।
ਸੰਗਤ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਨੂੰ ਮੰਨਿਆ, ਬਹੁਤਾ ਸਾਰਾ ਬਾਲਣ ਇਕੱਠਾ ਕਰ ਦਿੱਤਾ। ਫਿਰ ਸਤਿਗੁਰਾਂ ਨੇ ਹੁਕਮ ਕੀਤਾ ਕਿ ਜਿਹੜਾ ਬਣਿਆ ਹੋਇਆ ਖਾਸਾ ਹੈ ਇਸ ਨੂੰ ਬਾਲਣ ਦੇ ਵਿੱਚ ਛੇਤੀ ਦੇ ਨਾਲ ਰੱਖ ਦਿਓ। ਸਿੱਖਾਂ ਨੇ ਹੁਕਮ ਨੂੰ ਮੰਨਿਆ ਤੇ ਬਾਲਣ ਦੇ ਵਿੱਚ ਉਸ ਖਾਸੇ ਨੂੰ ਟਿਕਾ ਦਿੱਤਾ।
ਦਿਓ ਹੁਕਮ ਭਾਵਕ ਮੰਗਵਾਏ, ਤਤਸ਼ਨ ਦਈ ਤਾਂ ਲਗਵਾਏ।
ਜਦੋਂ ਬਾਲਣ ਦੇ ਵਿੱਚ ਉਸ ਖਾਸੇ ਨੂੰ ਰੱਖ ਦਿੱਤਾ, ਫਿਰ ਸਤਿਗੁਰਾਂ ਨੇ ਹੁਕਮ ਕੀਤਾ ਕਿ ਛੇਤੀ ਦੇ ਨਾਲ ਹੁਣ ਬਾਲਣ ਨੂੰ ਅੱਗ ਲਾ ਦਿਓ। ਹੁਕਮ ਨੂੰ ਮੰਨ ਕੇ ਸਿੱਖਾਂ ਨੇ ਉਸੇ ਤਰ੍ਹਾਂ ਕੀਤਾ, ਤਤਸ਼ਨ ਹੀ ਅੱਗ ਲਾ ਦਿੱਤੀ।
ਜਰਨ ਲੱਗਿਓ ਸਭ ਨਰ ਬਿਸਮਾਏ, ਲਾਏ ਦਰਬ ਬਹੁ ਦਿਓ ਬਣਵਾਏ।
ਜਦੋਂ ਅੱਗ ਲੱਗੀ ਤੇ ਬਾਲਣ ਦੇ ਸਮੇਤ ਉਹ ਜਿਹੜਾ ਖਾਸਾ ਬਣਿਆ ਹੋਇਆ ਸੀ ਉਹ ਸੜਨ ਲੱਗਾ। ਜਦੋਂ ਸੜਨ ਲੱਗਾ ਖਾਸਾ ਤੇ ਲੋਕ ਵੇਖਣ ਵਾਲੇ ਬਹੁਤ ਜ਼ਿਆਦਾ ਹੈਰਾਨ ਹੋਏ। ਸਾਰੇ ਮਨ ਦੇ ਵਿੱਚ ਸੋਚਦੇ ਨੇ ਕਿ ਬਹੁਤੀ ਮਾਇਆ ਲਾ ਕੇ ਇਸ ਖਾਸੇ ਨੂੰ ਬਣਵਾਇਆ ਸੀ।
ਮਾਤਨ ਕਹਿ ਮੰਗਵਾਵਣ ਠਾਨਾ, ਕਬੂ ਯੋ ਰੂੜ ਨਕੀਨ ਪਿਆਨਾ।
ਸਾਰੇ ਸੋਚਦੇ ਨੇ ਕਿ ਮਾਤਾਵਾਂ ਦੀ ਸਵਾਰੀ ਕਰਨ ਦੇ ਵਾਸਤੇ ਇਸ ਨੂੰ ਮੰਗਵਾਇਆ ਗਿਆ ਸੀ, ਜਿਹੜਾ ਕਿ ਬਹੁਤ ਸੁੰਦਰ ਸੀ। ਅਜੇ ਤੱਕ ਕਿਸੇ ਨੇ ਇਸ ਖਾਸੇ ਦੇ ਵਿੱਚ ਪਾਲਕੀ ਦੇ ਵਿੱਚ ਸਵਾਰੀ ਤੱਕ ਨਹੀਂ ਸੀ ਕੀਤੀ ਤੇ ਹੁਣੇ ਹੀ ਇਹਨੂੰ ਹੁਕਮ ਕਰਕੇ ਇਹਨਾਂ ਨੇ ਸਾੜ ਦਿੱਤਾ।
ਨਹੀਂ ਕੋ ਦਿਨ ਇਸ ਕੋ ਸੁਖ ਲਯੋ, ਆਵਤ ਹੀ ਜਰਾਇ ਕਰ ਦਯੋ।
ਦੇਖਣ ਵਾਲੇ ਸਾਰੇ ਸੋਚਦੇ ਨੇ ਕਿ ਇੱਕ ਦਿਨ ਦਾ ਵੀ ਕਿਸੇ ਨੇ ਇਸ ਦਾ ਆਨੰਦ ਨਹੀਂ ਮਾਣਿਆ, ਭਾਵ ਕਿ ਇਹਦੀ ਸਵਾਰੀ ਨਹੀਂ ਕੀਤੀ ਤੇ ਛੇਤੀ ਹੀ ਇਸ ਨੂੰ ਇਹਨਾਂ ਨੇ ਹੁਕਮ ਕਰਕੇ ਛਡਵਾ ਦਿੱਤਾ।
ਜਾਏ ਨਾਨਕੀ ਨਿਕਟ ਬਤਾਵਾ, ਸੋ ਪਾਵਕ ਕੇ ਬੀਚ ਜਰਾਵਾ।
ਦੌੜ ਕੇ ਕੁਝ ਸਿੱਖਾਂ ਨੇ ਮਾਤਾ ਨਾਨਕੀ ਜੀ ਨੂੰ ਜਾ ਕੇ ਬੇਨਤੀ ਕੀਤੀ ਹੈ ਕਿ ਮਾਤਾ ਜੀ, ਜਿਹੜਾ ਬਲਾਕੀ ਦਾਸ ਨੇ ਤੁਹਾਡੇ ਅਸਵਾਰੀ ਦੇ ਵਾਸਤੇ ਖਾਸਾ ਤਿਆਰ ਕਰਕੇ ਭੇਜਿਆ ਸੀ, ਸਾਹਿਬਜ਼ਾਦੇ ਨੇ ਪਾਵਕ ਦੇ ਵਿੱਚ ਅੱਗ ਦੇ ਵਿੱਚ ਉਹਨੂੰ ਸਾੜ ਦਿੱਤਾ।
ਸੁਣ ਕਰ ਦਾਸਣ ਸਾਥ ਬਖਾਨਾ, ਮਹਾਂਪੁਰਖ ਇਹ ਗੁਰੂ ਮਹਾਨਾ।
ਭਾਵੇਂ ਕਿ ਜਾ ਕੇ ਮਾਤਾ ਨਾਨਕੀ ਜੀ ਨੂੰ ਖਬਰ ਦਿੱਤੀ ਹੈ, ਪਰ ਮਾਤਾ ਨਾਨਕੀ ਜੀ ਨੇ ਆਪਣੇ ਮਨ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਚਿੰਤਾ ਨੂੰ ਧਾਰਨ ਨਹੀਂ ਕੀਤਾ। ਮਾਤਾ ਨਾਨਕੀ ਜੀ ਸਾਰਿਆਂ ਨੂੰ ਸੁਣਾ ਕੇ ਕਹਿੰਦੇ ਨੇ, ਮਹਾਂਪੁਰਖ ਇਹ ਗੁਰੂ ਮਹਾਨਾ। ਮਾਤਾ ਨਾਨਕੀ ਜੀ ਕਹਿੰਦੇ ਨੇ ਉਹ ਮਹਾਂਪੁਰਖ ਹੈ, ਸਾਹਿਬਜ਼ਾਦਾ, ਉਹ ਵੱਡਾ ਗੁਰੂ ਹੈ।
ਹੁਕਮ ਨ ਫੇਰਿਓ ਜਾਏ ਤੈਨੋ ਕਾ, ਨਿਕ ਸਤ ਮੁਖ ਤੇ ਫੁਰੈ ਜਿਨੋ ਕਾ।
ਉਹਨਾਂ ਦੇ ਹੁਕਮ ਨੂੰ ਕਿਸੇ ਤਰੀਕੇ ਦੇ ਨਾਲ ਵੀ ਮਿਟਾਇਆ ਜਾਂ ਫੇਰਿਆ ਨਹੀਂ ਜਾ ਸਕਦਾ, ਕਿਉਂਕਿ ਜੋ ਵੀ ਉਹ ਮੁਖ ਦੇ ਵਿੱਚੋਂ ਬਚਨ ਕਰਦੇ ਨੇ ਉਹ ਬਚਨ ਪੂਰਾ ਹੁੰਦਾ।
ਲੱਗੀ ਆਗ ਸਗਰੋ ਜਰ ਗਯੋ, ਸੀਤਲ ਪਸਮ ਜਬੈ ਤਿਸ ਪਾਇਓ।
ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਜੇਕਰ ਮੰਗਵਾਇਆ ਸੀ, ਉਹਨੇ ਹੁਕਮ ਕਰਕੇ ਮੰਗਵਾਇਆ ਸੀ ਆਪਣੀ ਰਜਾ ਦੇ ਵਿੱਚ, ਆਪਣੇ ਹੁਕਮ ਦੇ ਵਿੱਚ, ਜੇਕਰ ਸਾੜ ਦਿੱਤਾ ਹੈ, ਆਪਣੀ ਮਰਜ਼ੀ ਦੇ ਨਾਲ ਸਾੜਿਆ, ਮੈਂ ਇਸ ਗੱਲ ਦੇ ਵਿੱਚ ਕੁਝ ਕਹਿਣਾ ਨਹੀਂ ਚਾਹੁੰਦੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਾਰਾ ਉਹ ਖਾਸਾ ਸੜ ਗਿਆ ਤੇ ਜਦੋਂ ਅੱਗ ਬੁਝੀ ਤੇ ਸਾਰੀ ਦੀ ਸਾਰੀ ਜਿਹੜੀ ਸਵਾਹ ਸੀ ਜਦੋਂ ਠੰਡੀ ਹੋਈ।
ਜਿਤੋ ਹੇਮ ਤਿਸ ਤੇ ਨਿਕਸਾਇਓ, ਕਹਿ ਸਤ ਗੁਰ ਨੇ ਸਰਬ ਚੁਨਾਇਓ।
ਫਿਰ ਸਿੱਖਾਂ ਸੇਵਕਾਂ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਕਿ ਸਵਾਹ ਦੇ ਵਿੱਚੋਂ ਸਾਰੇ ਜਿੰਨੇ ਵੀ ਸੋਨੇ ਦੇ ਅੰਸ਼ ਨੇ ਉਹਨਾਂ ਸਾਰਿਆਂ ਨੂੰ ਇਕੱਤਰ ਕਰ ਲਓ, ਚੁਣ ਲਓ।
ਨੀਕੇ ਜਲ ਮੈਂ ਕੀਨ ਪਖਾਰਨ, ਨਿਕਟ ਅਨਾਇਓ ਕਰਿਓ ਨਿਹਾਰਨ।
ਦਾਸਾਂ ਨੇ ਹੁਕਮ ਨੂੰ ਮੰਨਿਆ, ਜਿੰਨਾ ਵੀ ਸੋਨਾ ਸੀ ਸਵਾਹ ਦੇ ਵਿੱਚੋਂ ਬਾਹਰ ਕੱਢਿਆ, ਫੇਰ ਚੰਗੇ ਤਰੀਕੇ ਦੇ ਨਾਲ ਉਸ ਸੋਨੇ ਨੂੰ ਧੋਤਾ ਗਿਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਲਾਗੇ ਇਕੱਠਾ ਕੀਤਾ ਹੋਇਆ ਸੋਨਾ ਰਖਵਾ ਲਿਆ।
ਦਾਸਣ ਕੇ ਕਰਮੇ ਉਚਵਾਏ, ਅੰਤਰ ਮਾਤਾ ਤੀਰ ਸਿਧਾਏ।
ਫਿਰ ਦਾਸਾਂ ਨੂੰ ਹੁਕਮ ਕੀਤਾ ਕਿ ਇਸ ਸਾਰੇ ਸੋਨੇ ਨੂੰ ਮਾਤਾ ਨਾਨਕੀ ਜੀ ਦੇ ਕੋਲ ਲੈ ਜਾਓ।
ਤਾਰਿਓ ਸਜਾਏ ਨਾਨਕੀ ਪਾਸ, ਬਡੋ ਮਸੰਦ ਬੁਲਾਕੀ ਦਾਸ।
ਮਾਤਾ ਜੀ ਦੇ ਕੋਲ ਸਵੈਮ ਸਤਿਗੁਰੂ ਗੋਬਿੰਦ ਸਿੰਘ ਜੀ ਪਹੁੰਚੇ ਨੇ, ਇਸ ਤੋਂ ਇਲਾਵਾ ਸੋਨੇ ਨੂੰ ਲੈ ਕੇ ਦਾਸ ਗਏ ਨੇ, ਫਿਰ ਮਾਤਾ ਨਾਨਕੀ ਜੀ ਦੇ ਸਾਹਮਣੇ ਉਸ ਸੋਨੇ ਨੂੰ ਤੋਲਿਆ ਗਿਆ, ਜਿਹੜਾ ਕਿ 700 ਤੋਲਾ ਸਤਿਗੁਰਾਂ ਨੇ ਹੁਕਮ ਕੀਤਾ ਸੀ ਉਹਨੂੰ ਤੋਲਿਆ ਗਿਆ, ਪਰ ਬਹੁਤ ਘੱਟ ਉਹ ਸੋਨਾ ਤੋਲਾਈ ਦੇ ਵਿੱਚ ਨਿਕਲਿਆ। ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਮਾਤਾ ਨਾਨਕੀ ਜੀ ਨੂੰ ਕਹਿੰਦੇ ਨੇ, ਬਡੋ ਮਸੰਦ ਬੁਲਾਕੀ ਦਾਸ। ਮਾਤਾ ਜੀ, ਤੁਸੀਂ ਕਹਿੰਦੇ ਸੀ ਕਿ ਬੜਾ ਵੱਡਾ ਸ਼ਰਧਾਲੂ ਹੈ, ਢਾਕੇ ਦਾ ਮਸੰਦ ਬੁਲਾਕੀ ਦਾਸ।
ਤਿਸ ਕੀ ਇਹ ਕਰਤੂਤ ਨਿਹਾਰੋ, ਜਿਸ ਤਾਰੀਫ ਕੋ ਆਪ ਉਚਾਰੋ।
ਮਾਤਾ ਜੀ, ਇਸ ਮਸੰਦ ਬੁਲਾਕੀ ਦਾਸ ਦੀ ਕਰਤੂਤ ਨੂੰ ਤੁਸੀਂ ਦੇਖੋ, ਜਿਹਦੀ ਤੁਸੀਂ ਬਹੁਤ ਜ਼ਿਆਦਾ ਤਾਰੀਫ ਕਰਦੇ ਸੀ।
ਬੜ ਸ਼ਰਧਾਲੂ ਪੂਰਬ ਦੇਸ਼, ਦੇਖੋ ਤਿਨਕੇ ਕਪਟ ਵਿਸ਼ੇਸ਼।
ਸਤਿਗੁਰੂ ਜੀ ਕਹਿੰਦੇ ਨੇ ਕਿ ਮਾਤਾ ਜੀ, ਤੁਸੀਂ ਕਹਿੰਦੇ ਸੀ ਕਿ ਬੜੇ ਵੱਡੇ ਸ਼ਰਧਾਲੂ ਨੇ ਇਸ ਪੂਰਬ ਦੇ ਇਲਾਕੇ ਦੇ ਵਿੱਚ, ਤੁਸੀਂ ਆਪਣੇ ਅੱਖਾਂ ਦੇ ਨਾਲ ਇਹਨਾਂ ਦੇ ਕਪਟ ਨੂੰ, ਇਹਨਾਂ ਦੇ ਛਲ ਨੂੰ ਜ਼ਰਾ ਪਰਖੋ।
दसम अंश कंचन समाही तांबा अपर करायो ताही।
माता जी दस अंश कंचन समाही पाव के दसवां हिस्सा सोना इस खासे दे विच लाया सी, तांबा अपर करायो ताही, बाकी तांबे दी मिलावट कीती गई सी सोने दे विच।
गोर कर तिसते मुजरो सब देत, सकल मोल हाटक को लेत।
माता जी सारे सिखां नूं कह के इसने बहुता सारा सोना इकत्र कराया होवेगा कि मैनू हुक्म आया है कि 700 तोला ला के खासा तैयार करके भेजना है। सारे सिखां ने बड़ा कीमती सोना ते बहुते पैसे इस वास्ते इस नूं दित्ते होणगे।
राखत कर सत गुर की कार, पाखत करो मुहाफा त्यार।
सतगुरु गोविंद सिंह जी कहिंदे ने कि जिन्ने भी उगराहे सिखां सेवकां ने दित्ती होवेगी ओनू अपने घर दे विच इस बलाकी दास ने लुका लिया होवेगा ते इस तरीके दे नाल थोड़ा सोना ला के इसने मुहाफा तैयार करके भेजिया।
ऐसे नर है पूरब देश, बुद्ध हौरी कुरेन बेस।
सतगुरु गोविंद सिंह जी कहिंदे ने कि बलाकी दास दे वांग ही इथों दे बहुते सारे सिख ने
बुद्ध हौरी कुरेन बेस।
माता जी झूठी इन्हां दी वेशभूषा है, इस तों इलावा भाव के हौली बुद्ध दे ने ते ढोंगी ने।
बड़ियो बड़ियो की जे असमत है, तो छोटियो की कहां सुगत है।
सतगुरु जी कहिंदे ने कि वड्डे वड्डे मसंदां दी इस तरह दी हालत है ते माता जी जेड़े छोटे ने उन्हां दी फिर की गल करनी होई।
देख मात तू शन होए रही, पौत्र पास कुछ जाए ना कही।
कवि संतोख सिंह जी लिखते ने कि देख के माता जी चुप करके बैठे रहे, अपने पोतरे दे सामने कोई भी ऐसा वचन नहीं सी कि जेड़ा माता नानकी जी कह सकदे।
सब कट को मालक गुर रूरा, बोले उतरियो जाए ना पूरा।
माता नानकी जी मन दे विच विचार करदे ने, हर एक दिल दी गल नूं इह जानदा है, इह पूरा मालक है, इहदे सामने किसे भी तरीके दे नाल कोई वचन करके पूरा कोई उतर नहीं सकदा।
श्री गुजरी दिश सास निहारा, पुत्र साथ शुभ बाक उचारा।
उस वेले माता गुजरी जी ने अपनी सस माता दे वल देखिया ते फिर अपने पुत्र दे नाल माता गुजरी जी इस तरह वचन करदे ने।
किंद ने पिता तुम्हारो इत चल आयो, बहु तीर्थ को हमें करायो।
थोड़ा जा गल नूं बदलिया माता गुजरी जी ने। माता गुजरी जी कहिंदे ने कि देखो पुत्र जी, तुहाडे पिता सतगुरु तेग बहादुर जी इत्थे सानू नाल लै के आए ते बहुते सारे तीर्थां दा असीं इशनान सतगुरां दे समेत कीता।
पुन हम को इस पुर में त्यागे, आप गए चल पूरब आगे।
फिर सानू इस पटने नगरी दे विच छड़ के सतगुरु तेग बहादुर जी होर अगे पूर्व दे दिशा दे वल चले गए।
जब के थल कीन सबास, करत सेव को संगत रास।
माता नानकी जी कहिंदे ने कि जदों दे इस पटने नगरी दे विच असी रह रहे हां, उदों तों लै के संगतां ने बहुती सारी साडी सारयां दी सेवा कीती।
आब पंजाब गए पित तुमरे, लिख पाती पेज टिग हमरे।
हुण माता नानकी जी ते माता गुजरी जी यही चाहुंदे ने कि भावे कुछ भी हो जावे, सतगुरु गोविंद सिंह जी पंजाब दे इलाके दे विच जाण दा अपना ख्याल बिल्कुल छड़ देण। माता गुजरी जी कहिंदे ने कि हुण तुहाडे पिता सतगुरु तेग बहादुर जी पंजाब दे विच गए होए ने, ਉਹਨਾਂ ਨੇ ਹੁਕਮ ਕੀਤਾ ਹੈ ਕਿ ਮੈਂ ਤੁਹਾਨੂੰ ਜਦੋਂ ਸੱਦਣਾ ਹੋਵੇਗਾ ਇੱਕ ਚਿੱਠੀ ਤੁਹਾਡੇ ਵੱਲ ਲਿਖ ਕੇ ਭੇਜਾਂਗਾ।
ਜਿਸ ਪ੍ਰਕਾਰ ਕੀ ਸੁਧ ਪਹੁੰਚਾਵੇ, ਹਮਕੋ ਕਰਨੀ ਤਿਮ ਬਣ ਆਵੇ।
ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਸਾਨੂੰ ਸਾਰਿਆਂ ਨੂੰ
ਉਹੀ ਕੰਮ ਕਰਨਾ ਚਾਹੀਦਾ ਜਿਹੜਾ ਸਤਿਗੁਰੂ ਤੇਗ ਬਹਾਦਰ ਜੀ ਦੇ ਹੁਕਮ ਦੇ ਵਿੱਚ ਹੋਵੇ। ਇਸ ਕਰਕੇ ਪੁੱਤਰ ਜੀ ਤੁਸੀਂ ਪੰਜਾਬ ਦੇ ਇਲਾਕੇ ਵੱਲ ਜਾਣ ਦੀ ਜਿੱਦ ਨੂੰ ਧਾਰਨ ਨਾ ਕਰੋ। ਜਿੰਨਾ ਚਿਰ ਸਤਿਗੁਰਾਂ ਦਾ ਹੁਕਮ ਨਹੀਂ ਆਉਂਦਾ ਉਨਾ ਚਿਰ ਪੰਜਾਬ ਨਹੀਂ ਜਾਣਾ। ਜਾਂ ਤੇ ਰੁਚੈ ਬਾਸ ਸੁਖ ਪਾਏ, ਬਸਤੇ ਸੰਮਤ ਕਿਤਕ ਬਿਤਾਏ। ਇਸ ਕਰਕੇ ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਸੁਖ ਦੇ ਨਾਲ ਇਸ ਇਲਾਕੇ ਦੇ ਵਿੱਚ ਤੁਸੀਂ ਵਾਸੇ ਨੂੰ ਕਰੋ, ਬੰਸਤ ਸੰਮਤ ਕਿਤਕ ਬਤਾਏ, ਕਿਉਂਕਿ ਬਹੁਤੇ ਸਾਰੇ ਵਰੇ ਹੋ ਗਏ ਨੇ ਇੱਥੇ ਰਹਿੰਦਿਆਂ ਹੋਏ। ਕਹਿੰਦੇ ਨੇ ਬਹੁ ਲੋਕਣ ਮਿਲ ਪ੍ਰੀਤ ਉਪਾਈ, ਸਗਲੀ ਵਸਤ ਆਣ ਰਪਾਈ। ਫੇਰ ਕੀ ਹੋ ਗਿਆ ਜੇ ਬੁਲਾਕੀ ਦਾਸ ਨੇ ਇੰਨਾ ਵੱਡਾ ਧੋਖਾ ਕਰ ਲਿਆ, ਪਰ ਸਾਰੇ ਬੁਲਾਕੀ ਦਾਸ ਦੇ ਵਰਗੇ ਹੀ ਤੇ ਨਹੀਂ ਹਨ। ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਇੱਥੋਂ ਦੇ ਰਹਿਣ ਵਾਲਿਆਂ ਨੇ ਬੜੀ ਪ੍ਰੀਤ ਕੀਤੀ ਹੈ ਸਾਡੇ ਨਾਲ, ਬੜੀਆਂ ਚੀਜ਼ਾਂ ਹੁਣ ਤੱਕ ਸਾਡੇ ਅੱਗੇ ਭੇਟਾ ਰੱਖੀਆਂ। ਪ੍ਰਥਮ ਜਨਮ ਤਾਰੇ ਅਲਪ ਸਰੀਰ, ਸਭ ਸੁਧ ਲੱਗੇ ਸੰਵਾਰਨ ਤੀਰ। ਕਹਿੰਦੇ ਨੇ ਕਿ ਪਹਿਲਾਂ ਤੁਸੀਂ ਇਸ ਇਲਾਕੇ ਦੇ ਵਿੱਚ ਜਨਮ ਨੂੰ ਧਾਰਨ ਕੀਤਾ, ਤੁਹਾਡਾ ਛੋਟਾ ਸਰੀਰ ਸੀ, ਤੇ ਫੇਰ ਹੁਣ ਤੁਸੀਂ ਥੋੜੇ ਥੋੜੇ ਵੱਡੇ ਹੋ ਰਹੇ ਹੋ, ਆਪਣੀ ਸੁਧ ਸੰਭਾਲਣ ਲੱਗੇ। ਆਗੇ ਮਰਜੀ ਜਥਾ ਤੁਮਾਰੀ, ਤਿਉਂ ਵਰਤੇਂਗੇ ਹੋਏ ਅਨੁਸਾਰੀ। ਅੱਗੇ ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਤੁਹਾਡੀ ਮਰਜੀ ਹੈ, ਜਿੱਦਾਂ ਤੁਸੀਂ ਚਾਹੁੰਦੇ ਹੋ ਉਦਾਂ ਕਰੋ, ਪਰ ਮੈਂ ਇੱਕ ਗੱਲ ਕਹਿ ਦੇਣਾ ਚਾਹੁੰਦੀ ਹਾਂ ਕਿ ਇੱਥੋਂ ਦੇ ਜਿੰਨੇ ਵੀ ਪਟਨੇ ਦੇ ਵਿੱਚ ਰਹਿਣ ਵਾਲੇ ਨੇ ਉਹ ਤੁਹਾਡੇ ਅਨੁਸਾਰੀ ਨੇ, ਤੁਹਾਡੇ ਹੁਕਮ ਦੇ ਵਿੱਚ ਨੇ। ਸੁਣਤ ਮਾਤ ਤੇ ਗੁਰੂ ਅਚਾਰੀ, ਮਦਰ ਦੇਸ਼ ਸਿੱਖੀ ਹੈ ਪਾਰੀ। ਜਦੋਂ ਮਾਤਾ ਗੁਜਰੀ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਨਹੀਂ ਮਾਤਾ ਜੀ, ਤੁਸੀਂ ਨਹੀਂ ਜਾਣਦੇ, ਪੰਜਾਬ ਦੇ ਇਲਾਕੇ ਦੇ ਵਿੱਚ ਵੱਡੀ ਸਿੱਖੀ ਹੈ। ਸਕਲ ਗੁਰਨ ਤੈ ਬਾਸਾ ਕੀਨੇ, ਆਪਣੇ ਪੁਰ ਤੀਰਥ ਰਚ ਦੀਨੇ। ਮਾਤਾ ਜੀ, ਵੱਡੇ ਸਤਿਗੁਰੂ ਸਹਿਬਾਨਾਂ ਨੇ ਉਥੇ ਵੱਡਾ ਵਾਸਾ ਕੀਤਾ ਹੈ, ਆਪਣੇ ਪੁਰ ਤੀਰਥ ਰਚ ਦੇਨੇ, ਭਾਵ ਕਿ ਆਪਣਾ ਤੀਰਥ ਉਹਨਾਂ ਨੇ ਅੰਮ੍ਰਿਤਸਰ ਨੂੰ ਰਚ ਦਿੱਤਾ। ਤਿਸੀ ਦੇਸ਼ ਤੇ ਸੈਣ ਬਣਾਈ, ਦਿੱਲੀ ਪਤ ਸੋ ਕੀਨ ਲੜਾਈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਇਸ ਗੱਲ ਨੂੰ ਭੁੱਲ ਨਹੀਂ ਸਕਦਾ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਸੈਨਾ ਸੀ ਉਹ ਵੀ ਉਸੇ ਇਲਾਕੇ ਦੇ ਵਿੱਚ ਤਿਆਰ ਕੀਤੀ ਤੇ ਦਿੱਲੀ ਦੇ ਰਾਜੇ ਦੇ ਨਾਲ ਵੱਡੀਆਂ ਲੜਾਈਆਂ ਕੀਤੀਆਂ। ਕੇਤਕ ਸਿੱਖ ਭਾਉ ਤਰ ਰਹੇ, ਕਿਨੋ ਨੌਕਰੀ ਗੁਰ ਕਰ ਲਹੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਜਦੋਂ ਆਪਣੀ ਫੌਜ ਨੂੰ ਤਿਆਰ ਕੀਤਾ ਤੇ ਬਹੁਤੇ ਸਾਰੇ ਸਤਿਗੁਰਾਂ ਦੇ ਨਾਲ ਪ੍ਰੇਮ ਕਰਨ ਵਾਲੇ ਉਹਨਾਂ ਦੇ ਫੌਜੀ ਸਿਪਾਹੀ ਸਨ। ਇਸ ਤੋਂ ਇਲਾਵਾ ਕਈ ਐਸੇ ਸਨ ਜਿਹੜੇ ਕਿ ਨੌਕਰੀ ਕਰਨ ਦੇ ਵਾਸਤੇ ਸਤਿਗੁਰਾਂ ਦੀ ਫੌਜ ਦੇ ਵਿੱਚ ਸ਼ਾਮਲ ਹੋਏ ਸਨ। ਬਣੇ ਨਾ ਸੋ ਇਸ ਦੇਸ਼ ਮਾਜਾਰੀ, ਉਪਰ ਬੇਸ਼ ਦਿਖਾਵੇ ਤਾਰੇ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਮਾਤਾ ਨਾਨਕੀ ਜੀ, ਇੱਥੋਂ ਦੇ ਰਹਿਣ ਵਾਲੇ ਜਿਹੜੇ ਸਿੱਖ ਨੇ ਉਹ ਬਾਹਰੋਂ ਭਾਵੇਂ ਕਿਸ ਤਰ੍ਹਾਂ ਦਾ ਵੀ ਦਿਖਾਵਾ ਕਰਨ, ਪਰ ਉਸ ਇਲਾਕੇ ਦੇ ਵਰਗੇ ਸਿੱਖ ਇਹ ਕਿਸੇ ਵੀ ਤਰੀਕੇ ਦੇ ਨਾਲ ਬਣ ਨਹੀਂ ਸਕਦੇ। ਜਬ ਗੁਰ ਘਰ ਕੋ ਕਾਰਜ ਬਣੇ, ਸਿੱਖੀ ਤਿਆਗੇ ਸ਼ਰਧਾ ਹਨ। ਸਤਿਗੁਰੂ ਜੀ ਕਹਿੰਦੇ ਨੇ, ਮਾਤਾ ਜੀ, ਇਹ ਉਥੋਂ ਦੇ ਰਹਿਣ ਵਾਲੇ ਹੀ ਸਿੱਖ ਸਨ ਜਿਨ੍ਹਾਂ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਸਾਥ ਜੰਗਾਂ ਯੁੱਧਾਂ ਦੇ ਵਿੱਚ ਨਹੀਂ ਛੱਡਿਆ, ਆਪਣੇ ਪ੍ਰਾਣਾਂ ਦੀ ਆਹੁਤੀ ਦੇ ਦਿੱਤੀ। ਜਬ ਗੁਰ ਘਰ ਕੋ ਕਾਰਜ ਬਣੇ, ਮਾਤਾ ਜੀ, ਜਦੋਂ ਵੀ ਕੋਈ ਔਕੜ ਵਾਲੀ ਗੱਲ ਗੁਰੂ ਘਰ ਦੇ ਉੱਤੇ ਬਣ ਜਾਏਗੀ। ਸਿੱਖੀ ਤਿਆਗੇ ਸ਼ਰਧਾ ਹਨ, ਇਹ ਜਿਹੜੇ ਤੁਸੀਂ ਵੱਡੇ ਸਿੱਖ ਕਹਿ ਰਹੇ ਹੋ ਇਹ ਸਿੱਖੀ ਨੂੰ ਤਿਆਗ ਦੇਣਗੇ, ਸਿੱਖੀ ਨੂੰ ਛੱਡ ਦੇਣਗੇ ਤੇ ਸ਼ਰਧਾ ਤੋਂ ਖਾਲੀ ਹੋ ਜਾਣਗੇ। ਇਤਿਆਦਿਕ ਕਾਰਨ ਹੈ ਬ੍ਰਿੰਦ, ਬਣ ਗਵਣ ਤਿਸ ਦੇਸ਼ ਬਿਲੰਦ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮਾਤਾ ਜੀ, ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਾਰਨ ਨੇ ਜਿਨ੍ਹਾਂ ਦਾ ਮੈਂ ਬਿਆਨ ਨਹੀਂ ਕਰਨਾ ਚਾਹੁੰਦਾ, ਇਸ ਕਰਕੇ ਇਸ ਦੇਸ਼ ਨੂੰ ਤੇ ਛੱਡਣਾ ਲਾਜ਼ਮੀ ਬਣਦਾ। ਸੁਧ ਪਟਨੇ ਪੁਰ ਮੈਂ ਬਿਸਤਰੀ, ਚਾਹਤ ਸਤਿਗੁਰੂ ਤਿਆਰੀ ਕਰੀ। ਗ੍ਰੰਥਾਗਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਾਰੇ ਪਟਨੇ ਸ਼ਹਿਰ ਦੇ ਵਿੱਚ ਇਹ ਖਬਰ ਫੈਲ ਗਈ ਹੈ ਕਿ ਸਤਿਗੁਰੂ ਤੇਗ ਬਹਾਦਰ ਜੀ ਦਾ ਸਾਹਿਬਜ਼ਾਦਾ ਇੱਥੇ ਰਹਿਣਾ ਨਹੀਂ ਚਾਹੁੰਦਾ, ਉਹ ਪੰਜਾਬ ਨੂੰ ਤਿਆਰੀ ਕਰਕੇ ਜਾ ਰਿਹਾ। ਮਦਰ ਦੇਸ਼ ਕੋ ਚਹਿਣ ਸਿਧਾਵਨ, ਜਿਸ ਤੇ ਗਮਨ ਤਿਤ ਕਰ ਹੈ ਪਾਵਨ। ਹੁਣ ਮੱਧਰ ਭਾਵ ਕੇ ਪੰਜਾਬ ਦੇ ਇਲਾਕੇ ਦੇ ਵਿੱਚ ਉਹ ਜਾਣਾ ਚਾਹੁੰਦੇ ਨੇ। ਜਿੱਥੇ ਵੀ ਸਤਿਗੁਰਾਂ ਦੇ ਸਾਹਿਬਜ਼ਾਦੇ ਜਾਣਗੇ, ਸਾਰੇ ਕਹਿੰਦੇ ਨੇ ਕਿ ਉੱਥੇ ਹੀ ਉਸ ਇਲਾਕੇ ਨੂੰ ਇਹ ਆਪਣੇ ਚਰਨਾਂ ਦੇ ਨਾਲ ਪਵਿੱਤਰ ਕਰਨਗੇ। ਸਗਰੀ ਸੰਗਤ ਸੁਣ ਕਰ ਆਈ, ਲਿਆਇਓ ਪਾਇਨ ਕੋਇਰ ਪਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਾਣ ਦੀ ਖਬਰ ਨੂੰ ਸੁਣ ਕੇ ਸਾਰੀ ਸੰਗਤ ਇਕੱਠੀ ਹੋ ਕੇ ਆਈ ਹੈ ਤੇ ਬਹੁਤੀ ਸਾਰੀ ਸੰਗਤ ਨੇ ਭੇਟਾ ਅਰਪਣ ਕੀਤੀ। ਜਹ ਕਹਿ ਕੇ ਬਹੁ ਆਏ ਮਸੰਦ, ਅਰਪੈ ਆਨਿਓ ਦਰਬ ਬਿਲੰਦ। ਹੋਰ ਵੀ ਬਹੁਤੇ ਸਾਰੇ ਮਸੰਦ ਜਿੱਥੋਂ ਕਿੱਥੋਂ ਪਹੁੰਚ ਗਏ ਨੇ, ਸਾਰਿਆਂ ਨੇ ਆਪੋ ਆਪਣੀ ਭੇਟਾ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਅਰਪਣ ਕੀਤੀ। ਸ੍ਰੀ ਸਤਿਗੁਰ ਕੋ ਸਭ ਸਮਝਾਵੇ, ਆਪਣੀ ਆਪਣੀ ਸਿੱਖ ਬਤਾਵੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਪਟਨੇ ਨੂੰ ਛੱਡਣਾ ਚਾਹੁੰਦੇ ਨੇ ਤੇ ਸਾਰੇ ਦੇ ਸਾਰੇ ਜਿੰਨੇ ਵੀ ਮਸੰਦ ਨੇ ਉਹ ਆਪੋ ਆਪਣੀ ਸਿੱਖਿਆ ਦੇ ਨਾਲ ਸਤਿਗੁਰਾਂ ਨੂੰ ਸਮਝਾਉਣ ਦਾ ਯਤਨ ਕਰਦੇ ਨੇ ਕਿ ਪੰਜਾਬ ਦੇ ਇਲਾਕੇ ਨੂੰ ਨਾ ਜਾਓ, ਇੱਥੇ ਰਹੋ। ਗੁਰ ਜੀ ਹਾਂ ਬਾਸ ਸੁਖ ਕੇਰਾ, ਸੰਗਤ ਬ੍ਰਿੰਦ ਮਿਲਾਪ ਬੇੜੇਰਾ। ਸਾਰੇ ਵੱਡੇ ਵੱਡੇ ਮਸੰਦ ਤੇ ਜਿਹੜੇ ਮੁਖੀ ਸੇਵਕ ਨੇ ਉਹ ਕਹਿੰਦੇ ਨੇ ਕਿ ਗੁਰੂ ਜੀ ਇਸ ਜਗ੍ਹਾ ਦੇ ਉੱਤੇ ਸੌਖਾ ਵਸੇਬਾ ਹੋਵੇਗਾ, ਸੰਗਤ ਬ੍ਰਿੰਦ ਮਿਲਾਪ ਬੇੜੇਰਾ। ਇੱਥੇ ਬਹੁਤੀ ਸਾਰੀ ਸ਼ਰਧਾਲੂ ਸੰਗਤ ਵਸਦੀ ਹੈ, ਜਿਸ ਸਾਰੀ ਸੰਗਤ ਦਾ ਤੁਹਾਡੇ ਨਾਲ ਬੜਾ ਵੱਡਾ ਪਿਆਰ ਹੈ। ਕਿਸੋ ਵਸਤ ਕੀ ਕਮੀ ਨਾ ਕੋਈ, ਹਮੇ ਅਨੁਕੂਲੀ ਸਭ ਨਿਤ ਹੋਈ। ਸਾਰੇ ਮਸੰਦ ਕਹਿੰਦੇ ਨੇ ਕਿ ਕਿਸੇ ਵੀ ਪ੍ਰਕਾਰ ਦੀ ਕਿਸੇ ਵੀ ਚੀਜ਼ ਦੀ ਇੱਥੇ ਕੋਈ ਕਮੀ ਨਹੀਂ ਹੈ, ਅਸੀਂ ਸਾਰੇ ਦੇ ਸਾਰੇ ਤੁਹਾਡੇ ਹੁਕਮ ਦੇ ਵਿੱਚ ਚੱਲਦੇ ਹਾਂ। ਹੁਕਮ ਆਪ ਕੋ ਹੋਵੇ ਜੈਸਾ, ਹਮ ਕਰ ਸਕਹਿ ਤਤਸ਼ਨ ਤੈਸਾ। ਕਹਿੰਦੇ ਨੇ ਜਿੱਦਾਂ ਤੁਹਾਡਾ ਹੁਕਮ ਹੋਵੇਗਾ ਅਸੀਂ ਉਸੇ ਤਰੀਕੇ ਦੇ ਨਾਲ ਤੁਹਾਡੇ ਹੁਕਮ ਨੂੰ ਮੰਨਾਂਗੇ। ਹਮ ਕਰ ਸਕਹਿ ਤਤਸ਼ਨ ਤੈਸਾ, ਜੋ ਤੁਸੀਂ ਹੁਕਮ ਕਰੋਗੇ ਅਸੀਂ ਸ਼ੀਘਰਤਾ ਦੇ ਨਾਲ ਵੈਸਾ ਕਰ ਸਕਦੇ ਹਾਂ, ਇੰਨੀ ਸਾਡੇ ਚ ਸਮਰੱਥਾ ਹੈ। ਕਰੋ ਉਚਾਰਨ ਜਿਮ ਹੋਏ ਮਰਜ਼ੀ, ਸਦਾ ਗੁਜ਼ਾਰਤ ਹੈ ਇਮ ਅਰਜੀ। ਸਾਡੀ ਤੁਹਾਡੇ ਚਰਨਾਂ ਦੇ ਵਿੱਚ ਹਮੇਸ਼ਾ ਇਹ ਅਰਜ ਹੈ, ਇਹ ਗੁਜ਼ਾਰਿਸ਼ ਹੈ ਕਿ ਜਿਵੇਂ ਤੁਸੀਂ ਹੁਕਮ ਕਰੋਗੇ ਤੁਹਾਡੇ ਹੁਕਮ ਦੇ ਮੁਤਾਬਕ ਉਹ ਹਰ ਕੋਈ ਕੰਮ ਹੋਵੇਗਾ ਜੋ ਤੁਹਾਡਾ ਮਨ ਚਾਹੁੰਦਾ ਹੋਵੇਗਾ। ਸੁਣ ਸਤਿਗੁਰ ਬੋਲੇ ਬਚ ਪਾਵਨ, ਹਮਨੇ ਮਦਰ ਦੇਸ਼ ਕੋ ਜਾਵਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਵੇਂ ਸਾਰਿਆਂ ਨੇ ਬੜਾ ਸਮਝਾਇਆ, ਪਰ ਸਾਰਿਆਂ ਦੀਆਂ ਗੱਲਾਂ ਨੂੰ ਸੁਣਨ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇੱਕੋ ਹੀ ਪਵਿੱਤਰ ਬਚਨ ਕੀਤਾ, ਹਮਨੇ ਮਦਰ ਦੇਸ਼ ਕੋ ਜਾਣਾ। ਮੈਂ ਕਿਸੇ ਵੀ ਗੱਲ ਨੂੰ ਨਹੀਂ ਜਾਣਦਾ, ਮੈਨੂੰ ਬਸ ਇੰਨਾ ਪਤਾ ਕਿ ਮੈਂ ਪੰਜਾਬ ਦੇ ਇਲਾਕੇ ਦੇ ਵਿੱਚ ਜਾਣਾ। ਬਹੁ ਕਾਰਜ ਤੇ ਠਾਂ ਬਸ ਕਰਨੇ, ਬਿਦਤ ਅਬਿਦਤ ਕਹਾਂ ਕੋ ਬਰਨੇ। ਸਤਿਗੁਰੂ ਗੋਬਿੰਦ ਸਿੰਘ ਜੀ ਸਾਰਿਆਂ ਨੂੰ ਸੁਣਾ ਕੇ ਕਹਿੰਦੇ ਨੇ ਕਿ ਉਸ ਇਲਾਕੇ ਦੇ ਵਿੱਚ ਜਾ ਕੇ ਉੱਥੇ ਵਸ ਕੇ ਮੈਂ ਬੜੇ ਕੰਮ ਕਰਨੇ ਨੇ। ਸਤਿਗੁਰੂ ਜੀ ਕਹਿੰਦੇ ਨੇ ਬਿਦਤ ਅਬਿਦਤ ਕਹਾਂ ਕੋ ਬਰਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਕਈ ਜਿਹੜੇ ਕੰਮ ਨੇ ਉਹ ਸੁਣਾ ਸਕਦੇ ਹਾਂ ਤੇ ਕਈ ਐਸੇ ਕੰਮ ਨੇ ਜਿਹੜੇ ਮੈਂ ਕਿਸੇ ਨੂੰ ਦੱਸਣਾ ਨਹੀਂ ਚਾਹੁੰਦਾ। ਇਸ ਕਰਕੇ ਪ੍ਰਗਟ ਰੂਪ ਦੇ ਵਿੱਚ ਤੇ ਅਪ੍ਰਗਟ ਰੂਪ ਦੇ ਵਿੱਚ ਐਸੇ ਬਹੁਤ ਕੰਮ ਨੇ ਜਿਹੜੇ ਉੱਥੇ ਜਾ ਕੇ ਪੂਰੇ ਕਰਨੇ।
ਨਿਸ਼ਚੈ ਇਨਕੋ ਰਿਦਾ ਗਮਨ ਮੈਂ, ਸਿੱਖ ਮਸੰਦਨ ਜਾਨੀ ਮਨ ਮੈਂ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਦੇ ਬਚਨ ਸੁਣੇ ਤੇ ਫਿਰ ਸਾਰੇ ਦੇ ਸਾਰੇ ਵੱਡੇ ਸਿੱਖ ਤੇ ਮਸਾਂਦੇ ਇਹ ਸਮਝ ਗਏ ਕਿ ਇਨ੍ਹਾਂ ਨੇ ਕਿਸੇ ਵੀ ਤਰੀਕੇ ਦੇ ਨਾਲ ਸਾਡੀ ਗੱਲ ਨੂੰ ਮੰਨਣਾ ਨਹੀਂ। ਇਨ੍ਹਾਂ ਦਾ ਨਿਸ਼ਚਾ ਪੂਰਾ ਵੱਜਾ ਹੋਇਆ ਕਿ ਇਸ ਇਲਾਕੇ ਨੂੰ ਛੱਡ ਕੇ ਪੰਜਾਬ ਜਾਣਾ।
ਤੂਸ਼ਣ ਹੋਏ ਕਛੂ ਨਾ ਬਖਾਨੀ,
गमने सदन बंदना ठानी। फिर किसी ने कोई भी अर्ज ना की, चुप नू तारण करके नमस्कार करके आपो अपने घर नू मुड़ गए। जगत सेठ पटने पुर बासी, गुर को सेवक बहुत धन पासी। कवि संतोख सिंह जी लिखते ने के पटने दे विचे एक जगत सेठ नां दा सिख रहिंदा सी, जिहड़ा के गुरु घर दा बहुत प्रेमी सी ते बहुत ज्यादा अमीर आदमी सी। गमन गुरु को निश्चय पयो, तब ऐसो श्रोणन सुन लयो। जदों जगत सेठ नूं पता लगा कि सतगुरु गोविंद सिंह जी निश्चित रूप दे विच पंजाब दे इलाके दे वल जा रहे ने, उन्हूं जदों इस गल दा पता लगा, ले मिष्टान रुचर पकवान, भरे थार बहुत तर कर पान। उन्हें बहुती सारी मठियाई ते बहुते सारे पकवान तैयार कीते ने, एक थाले दे विच सारियां चीजां नूं तर के उह सतगुरां दा दर्शन करन दे वास्ते पहुंचिया जगत सेठ। श्री सतगुर के ढिग चल आयो, हाथ जोर कर सीस निवायो। सतगुरां दे लागे पहुंचा है, हाथ जोड़ के उन्हें सतगुरां दे चरणां दे उते नमस्कार कीते। दोनों मातन को कर नमो, हाथ बांध बोलियो ते समो। नाले नमस्कार कीती है, नाले अपनी पेटा सतगुरां दे चरणां दे विच अर्पण कीती। इस तों बाद दोवें मातावां दे चरणां दे विच वी नमस्कार कीती, हाथ जोड़ के फिर जगत सेठ ने इस तरह बेनती कीती। श्री प्रभ जगत जेतनी माया, सब तुमरी बख्शी कर दाया। हाथ जोड़ के कहिंदा है कि हे सतगुरु जी, हे प्रभु जी, दुनिया दे विच जिन्नी भी तुहाडी पसारी हुई माया है और इस तों अलावा जिन्नी भी मायक माया है, ये सच्चे पातशाह तुसी दया दे नाल मैनू बहुत ही ज्यादा बख्शी हुई। दई आपकी बरते सारे, जान तिस बिद को सिख पारे। कहिंदा है कि जेड़े वड्डे सिख ने ਉਹ ਸਾਰੇ ਦੇ ਸਾਰੇ ਚੰਗੇ ਤਰੀਕੇ ਦੇ ਨਾਲ ਇਸ ਗੱਲ ਨੂੰ ਜਾਣਦੇ ਨੇ ਕਿ ਤੁਹਾਡੀ ਦਿੱਤੀ ਹੋਈ ਮਾਇਆ ਸਾਰੇ ਦੇ ਸਾਰੇ ਵਰਤਦੇ ਨੇ। ਇਸੇ ਤਰ੍ਹਾਂ ਸੱਚੇ ਪਾਤਸ਼ਾਹ, ਮੇਰੇ ਕੋਲ ਵੀ ਤੁਹਾਡੀ ਦਿੱਤੀ ਹੋਈ ਬਹੁਤੀ ਮਾਇਆ। ਮੈਂ ਹਾਂ ਦਾਸ ਆਪ ਕੋ ਜੋਈ, ਬਖਸ਼ੋ ਮੋਹ ਦਰਬ ਬਹੁ ਸੋਈ। ਜਗਤ ਸੇਠ ਕਹਿੰਦਾ ਕਿ ਸੱਚੇ ਪਾਤਸ਼ਾਹ, ਮੈਂ ਤੁਹਾਡਾ ਦਾਸ ਹਾਂ, ਤੁਹਾਡੀ ਬਖਸ਼ੀ ਹੋਈ ਦਾਤ ਦੇ ਵਿੱਚੋਂ ਮੈਨੂੰ ਬਹੁਤ ਹੀ ਮਾਇਆ ਪ੍ਰਾਪਤ ਹੈ। ਸਭ ਪੁਰ ਮੈਂ ਕੋਠੀ ਬਹੁ ਮੇਰੀ, ਸਭ ਪ੍ਰਕਾਰ ਤਹ ਸੌਜ ਕਨੇਰੀ। ਕਹਿੰਦਾ ਹੈ ਜਗਤ ਸੇਠ ਕਿ ਸੱਚੇ ਪਾਤਸ਼ਾਹ, ਹਰ ਇੱਕ ਸ਼ਹਿਰ ਦੇ ਵਿੱਚ, ਹਰ ਇੱਕ ਪਿੰਡ ਦੇ ਵਿੱਚ ਮੇਰੀ ਕੋਠੀ ਹੈ। ਕੋਠੀ ਦਾ ਭਾਵ ਇੱਕ ਦੁਕਾਨ ਤੋਂ ਹੈ, ਵਪਾਰ ਦੀ ਦੁਕਾਨ। ਆਮ ਤੌਰ ਤੇ ਜਿਹੜਾ ਹੁੰਡੀ ਦਾ ਕੰਮ ਕਰਦੇ ਨੇ ਉਹਨਾਂ ਨੂੰ ਕੋਠੀਆਂ ਆਖਿਆ ਜਾਂਦਾ। ਕਹਿੰਦਾ ਕਿ ਹਰ ਇੱਕ ਇਲਾਕੇ ਦੇ ਵਿੱਚ ਮੇਰੀਆਂ ਦੁਕਾਨਾਂ ਨੇ। ਜਿਸ ਜਿਸ ਮਗ ਕੋ ਰਾਵਰ ਜਾਵੋ, ਜਹ ਜਹ ਨਿਸਮੈ ਡੇਰਾ ਪਾਵੋ। ਇਸ ਕਰਕੇ ਸੱਚੇ ਪਾਤਸ਼ਾਹ, ਮੈਂ ਅਰਜ ਕਰਦਾ ਹਾਂ ਕਿ ਪਟਨੇ ਤੋਂ ਲੈ ਕੇ ਤੁਸੀਂ ਆਨੰਦਪੁਰ ਜਾਣਾ ਹੈ, ਰਸਤੇ ਦੇ ਵਿੱਚ ਬਹੁਤੇ ਪਿੰਡ ਨੇ, ਬਹੁਤੇ ਸ਼ਹਿਰ ਨੇ, ਤੇ ਹਰ ਇੱਕ ਪਿੰਡ ਤੇ ਸ਼ਹਿਰ ਦੇ ਵਿੱਚ ਮੇਰੀਆਂ ਦੁਕਾਨਾਂ ਨੇ। ਸੱਚੇ ਪਾਤਸ਼ਾਹ, ਮੇਰੀ ਤੁਹਾਡੇ ਚਰਨਾਂ ਦੇ ਵਿੱਚ ਅਰਜ ਹੈ ਕਿ ਜਿਹੜੇ ਵੀ ਪਿੰਡ ਦੇ ਵਿੱਚ ਜਾਂ ਜਿਹੜੇ ਵੀ ਸ਼ਹਿਰ ਦੇ ਵਿੱਚ ਤੁਸੀਂ ਜਾਂਦਿਆਂ ਜਾਂਦਿਆਂ ਨਿਵਾਸ ਕਰੋ, ਆਪਣਾ ਪੜਾ ਕਰੋ। ਤਹ ਤੇ ਖਰਚ ਲਿਹੋ ਮਨ ਪਾਇਆ, ਰਹੋ ਜਿਤਕ ਦਿਨ ਤਹ ਹਰ ਖਾਇਆ। ਸੱਚੇ ਪਾਤਸ਼ਾਹ, ਮੇਰੀ ਅਰਜ ਹੈ ਜਿੱਥੇ ਤੁਸੀਂ ਆਪਣਾ ਡੇਰਾ ਲਾਓ ਤੇ ਜਿੰਨਾ ਵੀ ਸਮਾਨ ਹੈ ਉਹ ਕਿਰਪਾ ਕਰਕੇ ਮੇਰੀ ਦੁਕਾਨ ਤੋਂ ਲੈ ਕੇ ਹੀ ਵਰਤਿਆ ਜਾਵੇ। ਜਿੰਨਾ ਦਿਨ ਰਹਿਣਾ ਚਾਹੋ ਓਨੇ ਦਿਨ ਮੇਰੀ ਦੁਕਾਨ ਤੋਂ ਸਮਾਨ ਪਹੁੰਚਦਾ ਰਹੇਗਾ। ਇਸ ਤੋਂ ਇਲਾਵਾ ਜੇਕਰ ਮਾਇਆ ਦੀ ਲੋੜ ਹੋਵੇਗੀ, ਉਹ ਵੀ ਮੇਰੇ ਕਰਮਚਾਰੀ ਤੁਹਾਡੇ ਤੱਕ ਪਹੁੰਚਾਉਣਗੇ। ਖਾਣ ਪਾਣ ਸ਼ੁਭ ਵਸਤਰ ਜੇ ਚਾਹੀਏ, ਮਮ ਕੋਠੀ ਸਿੱਖ ਕੋ ਪਠ ਕਹੀਏ। ਜਗਤ ਸੇਠ ਕਹਿੰਦਾ ਕਿ ਜੇਕਰ ਖਾਣ ਦੀ ਲੋੜ ਪਵੇ, ਜੇਕਰ ਪੀਣ ਦੀ ਲੋੜ ਪਵੇ, ਜੇਕਰ ਵਸਤਰਾਂ ਦੀ ਜਾਂ ਕਿਸੇ ਪ੍ਰਕਾਰ ਦੇ ਨਾਲ ਮਾਇਆ ਦੀ ਲੋੜ ਪਵੇ ਤੇ ਸੱਚੇ ਪਾਤਸ਼ਾਹ ਤੁਸੀਂ ਕਿਸੇ ਵੀ ਸਿੱਖ ਨੂੰ ਮੇਰੀ ਕੋਠੀ ਦੇ ਵਿਚ ਭਾਵ ਕੇ ਦੁਕਾਨ ਦੇ ਉੱਤੇ ਭੇਜ ਦਿਓ। ਮਮ ਗੁਮਾਸ਼ ਤੇ ਮਗ ਮੈਂ ਜੇਈ, ਮੈਂ ਲਿਖ ਦਿਓ ਮਾਣ ਹੈ ਸੋਈ। ਜਗਤ ਸੇਠ ਕਹਿੰਦਾ ਕਿ ਰਸਤੇ ਦੇ ਵਿੱਚ ਜਿੱਥੇ ਜਿੱਥੇ ਮੇਰੀਆਂ ਦੁਕਾਨਾਂ ਨੇ, ਉਹਨਾਂ ਦੁਕਾਨਾਂ ਦੇ ਵਿੱਚ ਜਿਹੜੇ ਮੈਂ ਆਪਣੇ ਮੁਨਸ਼ੀ ਰੱਖੇ ਹੋਏ ਨੇ, ਉਹਨਾਂ ਸਾਰਿਆਂ ਮੁਨਸ਼ੀਆਂ ਦੇ ਵੱਲ ਮੈਂ ਚਿੱਠੀ ਲਿਖ ਦਿੰਦਾ ਹਾਂ। ਚਿੱਠੀ ਨੂੰ ਪੜ੍ਹ ਕੇ ਉਹ ਕਰਨਗੇ ਜੋ ਮੇਰਾ ਹੁਕਮ ਹੋਵੇਗਾ। ਜਿਤ ਕਸੇਵ ਮੋਤੇ ਹੋਏ ਜਾਈ, ਮੈਂ ਨਿਸ਼ਚੈ ਜਾਣੋ ਸਫਲਾਈ। ਇਸ ਤਰੀਕੇ ਦੇ ਨਾਲ ਜਗਤ ਸੇਠ ਕਹਿੰਦਾ ਕਿ ਇਸ ਪ੍ਰਕਾਰ ਦੇ ਨਾਲ ਜਿੰਨੀ ਕੁ ਤੁਹਾਡੀ ਮੈਂ ਸੇਵਾ ਕਰ ਸਕਾਂ, ਉਹ ਸੱਚੇ ਪਾਤਸ਼ਾਹ ਮੈਂ ਕਰਨੀ ਚਾਹੁੰਦਾ ਹਾਂ, ਕਿਉਂਕਿ ਮੈਂ ਨਿਸ਼ਚੈ ਜਾਣੋ ਸਫਲਾਈ। ਮੈਂ ਨਿਸ਼ਚਿਤ ਰੂਪ ਦੇ ਵਿੱਚ ਇਸ ਗੱਲ ਨੂੰ ਜਾਣਦਾ ਹਾਂ ਕਿ ਜਿੰਨੀ ਤੁਹਾਡੀ ਸੇਵਾ ਹੋ ਸਕੇਗੀ, ਓਨੀ ਹੀ ਜ਼ਿਆਦਾ ਮੇਰੇ ਵਾਸਤੇ ਚੰਗੀ ਤੇ ਸਫਲ ਗੱਲ ਹੈ। ਇਸ ਤਰੀਕੇ ਦੇ ਨਾਲ ਉਸ ਵੇਲੇ ਜਗਤ ਸੇਠ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ। ਭਾਈ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰੀਕੇ ਦੇ ਨਾਲ ਇਸ ਦਾ ਬਿਆਨ ਕਰਦੇ ਨੇ। ਜਗਤ ਰਾਮ ਵੱਡਾ ਸੇਠ ਸ਼ਹਿਰ ਦਾ ਸੀ, ਹੱਥ ਜੋੜਿਆ ਅਰਜ ਗੁਜ਼ਾਰਦਾ ਏ, ਮੈਨੂੰ ਬਖਸ਼ਿਆ ਆਪਣੇ ਬਹੁਤ ਕੁਝ ਹੈ, ਲੰਮਾ ਸਿਲਸਿਲਾ ਮੇਰੇ ਵਪਾਰ ਦਾ ਏ। ਹਰ ਸ਼ਹਿਰ ਮੇਰੀਆਂ ਕੋਠੀਆਂ ਨੇ, ਮੇਰੇ ਰਹਿਣ ਨੌਕਰ ਇਹ ਉਚਾਰਦਾ ਏ, ਉਹਨਾਂ ਵੱਲ ਮੈਂ ਚਿੱਠੀਆਂ ਲਿਖ ਦੇਵਾਂ, ਮੇਰਾ ਚਿੱਤ ਪ੍ਰੇਮੇ ਤਾਰਦਾ ਏ, ਉਹਨਾਂ ਵੱਲ ਮੈਂ ਚਿੱਠੀਆਂ ਲਿਖ ਦੇਵਾਂ, ਮੇਰਾ ਚਿੱਤ ਪ੍ਰੇਮੇ ਤਾਰਦਾ ਏ, ਉਹ ਕਰਨਗੇ ਸੇਵਾ ਕਰਤਾਰ ਸਿੰਘਾ, ਤੁਹਾਨੂੰ ਸਮਝ ਕੇ ਰੂਪ ਕਰਤਾਰਦਾ ਏ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਕਹਿੰਦਾ ਹੈ ਜਗਤ ਸੇਠ ਕਿ ਮੈਂ ਆਪਣੀਆਂ ਦੁਕਾਨਾਂ ਦੇ ਵਿੱਚ ਜਿਹੜੇ ਕਰਮਚਾਰੀ ਰੱਖੇ ਹੋਏ ਨੇ, ਉਹਨਾਂ ਦੇ ਵੱਲ ਚਿੱਠੀਆਂ ਲਿਖ ਦਿੰਦਾ ਹਾਂ, ਇਸ ਕਰਕੇ ਰਸਤੇ ਦੇ ਵਿੱਚ ਜਿੱਥੇ ਵੀ ਠਹਿਰੋਗੇ ਤੇ ਮੇਰੇ ਆਦਮੀ ਤੁਹਾਡੀ ਹਰ ਇੱਕ ਪ੍ਰਕਾਰ ਦੇ ਨਾਲ ਸੇਵਾ ਕਰਨਗੇ। ਜਗਤ ਸੇਠ ਕੀ ਸੁਣ ਕਰ ਬਾਣੀ, ਗੁਰ ਪ੍ਰਸੰਨਤਾ ਕੀਨ ਮਹਾਨੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਜਗਤ ਸੇਠ ਦੀ ਇਸ ਤਰ੍ਹਾਂ ਦੀ ਬੇਨਤੀ ਨੂੰ ਸਤਿਗੁਰਾਂ ਨੇ ਸੁਣਿਆ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਏ ਜਗਤ ਸੇਠ ਦੇ ਉੱਤੇ। ਕਹਿੰਦੇ ਨੇ ਜੋ ਤੁਮ ਭਾਓ ਹਮਾਰੋ ਕਰਿਓ, ਸੇਵਾ ਵਿਖੇ ਪ੍ਰੇਮ ਕੋ ਤਰਿਓ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਤੂੰ ਸਾਡੇ ਪ੍ਰਤੀ ਪ੍ਰੇਮ ਧਾਰਨ ਕੀਤਾ ਹੈ ਤੇ ਸੇਵਾ ਦੇ ਵਿੱਚ ਜਿਸ ਤਰ੍ਹਾਂ ਪ੍ਰੇਮ ਨੂੰ ਧਾਰਨ ਕੀਤਾ, ਤਿਸ ਕੋ ਫਲ ਹੋਵੇ ਤੁਝ ਪਾਰੋ, ਲਕਸ਼ਮੀ ਬਹੁ ਕਰ ਫਿਰੈ ਉਦਾਰੋ। ਸਤਿਗੁਰਾਂ ਨੇ ਵਰਦਾਨ ਦਿੱਤਾ ਕਿ ਤੇਰਾ ਬੜਾ ਪ੍ਰੇਮ ਹੈ, ਤੇਰੀ ਬੜੀ ਭਾਵਨਾ ਹੈ ਸੇਵਾ ਦੇ ਵਿੱਚ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਇਸ ਸੇਵਾ ਦਾ ਫਲ ਤੈਨੂੰ ਹੋਰ ਵੀ ਜ਼ਿਆਦਾ ਮਿਲੇਗਾ। ਲਕਸ਼ਮੀ ਬਹੁ ਕਰ ਥਿਰੈ ਉਧਾਰੇ, ਭਾਵੇਂ ਕਿ ਤੇਰੇ ਦੱਸਣ ਦੇ ਮੁਤਾਬਕ ਤੂੰ ਬੜਾ ਸਰਮਾਏਦਾਰ ਆਦਮੀ ਹੈ, ਤੂੰ ਬਹੁਤ ਅਮੀਰ ਹੈ, ਬੜਾ ਧਨਾੜ ਹੈ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਤੋਂ ਵੀ ਜ਼ਿਆਦਾ ਤੇਰੀ ਲਕਸ਼ਮੀ ਦੇ ਵਿੱਚ, ਤੇਰੀ ਮਾਇਆ ਦੇ ਵਿੱਚ ਵਾਧਾ ਹੋਵੇਗਾ। ਤਿਸ ਤੇ ਤੋਟਾ ਕਿਤੋਂ ਨਾ ਪਾਵੇ, ਲਾਭ ਲੈ ਤਹੀ ਬੈਸ ਬਿਤਾਵੇ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਿ ਤੇਰੇ ਵਪਾਰ ਦੇ ਵਿੱਚ ਕਦੇ ਕਿਸੇ ਪ੍ਰਕਾਰ ਦਾ ਕੋਈ ਘਾਟਾ ਨਹੀਂ ਪਵੇਗਾ, ਕਦੇ ਕਿਸੇ ਚੀਜ਼ ਦੀ ਕੋਈ ਤੋਟ ਨਹੀਂ ਆਵੇਗੀ। ਜਿੱਥੇ ਵੀ ਵਪਾਰ ਕਰੇਗਾ ਉਥੋਂ ਹਰ ਇੱਕ ਤਰੀਕੇ ਦੇ ਨਾਲ ਤੈਨੂੰ ਲਾਭ ਦੀ ਪ੍ਰਾਪਤੀ ਹੋਵੇਗੀ। ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਤੇਰੀ ਜਿਹੜੀ ਉਮਰ ਹੈ ਉਹ ਸੁੱਖ ਦੇ ਨਾਲ ਹੀ ਬਤੀਤ ਹੋਵੇਗੀ। ਹਮ ਕੋਠੀ ਤੇ ਲੈਹ ਕੇ ਨਾਹੀ, ਕਹਿਬੇ ਤੇ ਫਲ ਪਾਤੋਵ ਪਾਹੀ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੂੰ ਕਹਿ ਦਿੱਤਾ ਕਿ ਮੇਰੀਆਂ ਕੋਠੀਆਂ ਦੇ ਵਿੱਚੋਂ ਜੋ ਚਾਹੀਦਾ ਹੋਵੇਗਾ ਅਸੀਂ ਲੈ ਲਈਏ। ਸਤਿਗੁਰੂ ਜੀ ਕਹਿੰਦੇ ਨੇ ਕਿ ਅਸੀਂ ਲਈਏ ਜਾਂ ਨਾ ਲਈਏ ਇਸ ਗੱਲ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਬਸ ਤੂੰ ਕਹਿ ਦਿੱਤਾ ਤੇ ਅਸੀਂ ਸਮਝ ਲਿਆ ਕਿ ਤੇਰੀ ਸੇਵਾ ਪ੍ਰਵਾਨ ਹੋ ਗਈ। हमने सुन के किया भाव बिसाला, तुझको फल प्राप्त इस कला।
सतगुरु जी जगत सेठ नूं कहिंदे ने तूं कह दिता ते समझ रहा सी तेरियां दुकानां कोठियां दे विचों पदार्थ प्राप्त कर लिया। सतगुरु जी कहिंदे ने तेरे कहण दे नाल ही सारा कुछ मिल गया ते असीं तेरे उत्ते प्रसन्न हो गए, तेरे वड्डे प्रेम नूं जान के तुझको फल प्राप्त सकाला। इस करके सतगुरु गोविंद सिंह जी कहिंदे ने कि पहला ही असीं तेनूं वरदान दे दिंदे हां, इस गल दा फल दे दिंदे हां जो तूं साडी सेवा करना चाहुंदा है। इस तरीके दे नाल उस वेले सतगुरु गोविंद सिंह सच्चे पातशाह जी ने वरदान दिता जगत सेठ नूं।
सिखी सिदक दी तैनू प्राप्ती होए, सच तेरिया सब अनठिया ने, तेरे प्रेम दे विच नहीं फर्क कोई, सब असा अजमा के डिठिया ने। सानू लोड नहीं इना चिठिया दी, सानू लोड नहीं इना चिठिया दी, साडे पास अकाल दियां चिठियां ने। तीन लोक दे विच करतार सिंगा, सबे मन दे करके मिठियां ने।
करतार सिंह जी कलास वाले लिखदे ने सतगुरु गोविंद सिंह सच्चे पातशाह जी ने आख्या के तेनू सिखी ते सिदक प्राप्त होवे, तेरे कीते हुए प्रेम नूं असीं सतगुरु जी कहिंदे ने कि जान लिया है, तेरे प्रेम दे विच कोई फर्क नहीं है। सतगुरु जी कहिंदे ने कि किसी भी दुकान दे वल तेनूं चिट्ठी लिख के देण दी कोई लोड़ नहीं है। सतगुरु गोविंद सिंह जी कहिंदे ने कि साडे कोल ते अकाल पुरख दियां चिट्ठियां ने। इस तों इलावा करतार सिंह जी कलास वालीए इह वी लिखदे ने कि सतगुरु गोविंद सिंह जी ने आख्या कि तिन्नां लोकां दे विच साडे हुकम नूं हर कोई मन्नेगा, मिठा करके मनेगा। इस करके सतगुरु गोविंद सिंह जी कहिंदे ने कि इस तरह दी सानू कोई लोड़ नहीं है, पर फिर भी सतगुरां ने प्रसन्न होके उस नूं वरदान जरूर दे दिता।
जगत सेठ सुन के गुरबानी, पायो आनंद न जाए बखानी।
ग्रंथाकार भाई संतोख सिंह जी लिखदे ने कि जदों सतगुरां ने इस तरह दे वचन कीते ते जगत सेठ सतगुरां दे वचनां नूं सुन के बहुत ही ज्यादा आनंदित होया, बड़ा खुश होया, जिस खुशी दा कवि जी लिखदे ने कि मैं लिख के बयान नहीं कर सकदा।
गौर प्रसन्नता मोह पर होई, लिखी पत्र का पुर सोई।
जदों जगते सेठ ने जाणिया के सतगुरु जी दी मेरे उत्ते बहुत ही खुशी हुई है, तामी उसने जगह जगह दे उत्ते अपनियां दुकानां दे उत्ते चिट्ठियां लिख के भेज दित्तियां।
निज थल बिखे पुचावन करे, जब देखो गुर निजपुर बरे।
जगह जगह दे उत्ते जगत सेठ ने चिट्ठियां लिख के अपने कर्मचारियां दे तक पहुंचा दित्तियां ने, जिन्हां चिट्ठियां दे विच इह जगत सेठ ने हदायत कीती है कि जदों भी तुसीं देखो कि सतगुरु जी साडी पुरी दे विच ठहरे।
सादर सर्व रीत की सेवा, करो प्रसन्न तहां गुर देवा।
जगत सेठ ने चिट्ठियां दे विच लिखिया है कि जदों ही तुहानूं पता लगे कि सतगुरां दा साडे पिंड दे विच डेरा लगा है, तुसीं अपने आप ही सत्कार दे नाल चीजां लिजा के सतगुरां दी सेवा करनी है ते हर इक तरीके दे नाल गुरु देव नूं प्रसन्न करना है, उन्हां दी खुशी हासिल करनी है।
कह माता को सब समझाई, पुण पग पर निज ग्रीव निवाई।
ये चिट्ठियां लिखण दी जिहड़ी वार्ता सी, ਇਹ ਜਗਤ ਸੇਠ ਨੇ ਮਾਤਾ ਜੀ ਨੂੰ ਸਾਰੀ ਸਮਝਾ ਦਿੱਤੀ ਹੈ ਕਿ ਸਤਿਗੁਰੂ ਜੀ ਕਹਿੰਦੇ ਨੇ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਹੈ, ਪਰ ਮਾਤਾ ਜੀ ਫਿਰ ਵੀ ਮੈਂ ਆਪਣੀ ਖੁਸ਼ੀ ਦੇ ਵਾਸਤੇ ਹਰ ਇੱਕ ਜਗ੍ਹਾ ਦੇ ਉੱਤੇ ਸੰਦੇਸ਼ੇ ਭੇਜ ਦਿੱਤੇ ਨੇ, ਜੇਕਰ ਕਿਸੇ ਪ੍ਰਕਾਰ ਦੀ ਕੋਈ ਲੋੜ ਹੋਵੇ ਤੇ ਤੁਸੀਂ ਮੰਗਾ ਲਿਓ। ਇਸ ਤੋਂ ਇਲਾਵਾ ਮੈਂ ਵੀ ਲਿਖ ਕੇ ਭੇਜ ਦਿੱਤਾ ਕਿ ਭਾਵੇਂ ਤੁਸੀਂ ਜਾਵੋ ਜਾਂ ਨਾ ਜਾਵੋ ਤਾਂ ਵੀ ਮੇਰੇ ਆਦਮੀ ਤੁਹਾਡੀ ਆਣ ਕੇ ਹਰ ਇੱਕ ਪ੍ਰਕਾਰ ਦੇ ਨਾਲ ਸੇਵਾ ਕਰਨਗੇ। ਇਸ ਤੋਂ ਬਾਅਦ ਨਮਸਕਾਰ ਕਰਕੇ ਧੌਣ ਨੂੰ ਝੁਕਾ ਕੇ ਉਹ ਜਗਤ ਸੇਠ ਵਾਪਸ ਪਰਤ ਗਏ।
ਲੇ ਕਰ ਬਰ ਗੁਰ ਤੇ ਮਨ ਪਾਇਆ, ਕਰ ਬੰਧਨ ਕੋਇ ਔਰ ਹਰ ਖਾਇਆ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਜੀ ਤੋਂ
ਮਨ ਪਾਉਂਦਾ ਵਰਦਾਨ ਉਸ ਨੂੰ ਪ੍ਰਾਪਤ ਹੋਇਆ ਸੀ। ਇਸ ਕਰਕੇ ਬੜੀ ਖੁਸ਼ੀ ਦੇ ਨਾਲ ਉਹ ਨਮਸਕਾਰ ਕਰਕੇ ਆਪਣੇ ਘਰ ਚਲਾ ਗਿਆ।
ਭੋਗਤ ਮੁਕਤ ਕੇ ਬਾਰ ਕੋ ਪਾਏ ਆਪਣੀ ਆਪਣ ਪਹੁੰਚੋ ਜਾਏ।
ਭੁਗਤੀ ਦੇ ਤੇ ਮੁਕਤੀ ਦੇ ਵਰਦਾਨ ਨੂੰ ਪ੍ਰਾਪਤ ਕੀਤਾ ਜਗਤ ਸੇਠ ਨੇ ਆਪਣੀ ਆਪਣ ਪਹੁੰਚੋ ਜਾਏ, ਫਿਰ ਆਪਣੀ ਦੁਕਾਨ ਤੇ ਪਹੁੰਚ ਗਿਆ।
ਸਭ ਸੰਗਤ ਮੈਂ ਜਸ ਬਿਸਤਾਰਾ ਤਨ ਤਨ ਤਿਸ ਕੋ ਸਭ ਕਾਰਾ।
ਸਾਰੀ ਸੰਗਤ ਦੇ ਵਿੱਚ ਸਤਿਗੁਰਾਂ ਦੇ ਜਸ ਦਾ ਬਹੁਤਾ ਜਿਆਦਾ ਜਗਤ ਸੇਠ ਨੇ ਵਿਸਥਾਰ ਕੀਤਾ। ਤਨ ਤਨ ਤਿਸ ਕੋ ਸਭ ਕਰਾ, ਭਾਵ ਕੇ ਤਨ ਤਨ ਸਾਰਿਆਂ ਨੇ ਹੀ ਆਖਿਆ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ।
ਨਿਤ ਪ੍ਰਤੀ ਗੁਰ ਤਿਆਰੀ ਕਰਤ ਪਏ ਚਲਨ ਕੋ ਤਿਆਰ, ਇਤਨੇ ਮੈਂ ਆਵਤ ਪਾਇਓ ਪਾਠਿਓ ਜੋ ਗੁਰੂ ਉਦਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਦਿਨ ਪ੍ਰਤੀ ਦਿਨ ਸਤਿਗੁਰੂ ਗੋਬਿੰਦ ਸਿੰਘ ਜੀ ਇਥੋਂ ਜਾਣ ਦੀ ਤਿਆਰੀ ਕਰਦੇ ਸਨ। ਇਸੇ ਹੀ ਸਮੇਂ ਦੌਰਾਨ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਉਹ ਭੇਜਿਆ ਹੋਇਆ ਦਾਸ ਪਹੁੰਚ ਗਿਆ ਹੈ ਚਿੱਠੀ ਨੂੰ ਲੈ ਕੇ, ਜਿਹੜਾ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਘੱਲਿਆ ਸੀ ਚਿੱਠੀ ਦੇ ਕੇ।
ਪਹੁੰਚੋ ਸਿੱਖ ਆਣ ਤੇ ਸਮੇਂ ਜੁਗ ਮਾਤਣ ਬੰਧਨ ਸਿਰ ਨਮੈ।
ਉਸੇ ਵੇਲੇ ਸਤਿਗੁਰੂ ਤੇਗ ਬਹਾਦਰ ਜੀ ਦੀ ਚਿੱਠੀ ਨੂੰ ਲੈ ਕੇ ਉਹ ਸਿੱਖ ਪਹੁੰਚ ਗਿਆ ਹੈ। ਉਹਨੇ ਆਣ ਕੇ ਮਾਤਾ ਗੁਜਰੀ ਜੀ ਦੇ ਤੇ ਮਾਤਾ ਨਾਨਕੀ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ।
ਵਿਚਰਤ ਆਪ ਦੇਖ ਚਲੇ ਆਏ ਨਰ ਪੰਜਾਬੀ ਲਖ ਹਰਖਾਏ।
ਜਦੋਂ ਇਹ ਸਿੱਖ ਨੇ ਘਰ ਦੇ ਵਿੱਚ ਪ੍ਰਵੇਸ਼ ਕੀਤਾ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਿਚਰਦਿਆਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੀ ਉੱਥੇ ਪਹੁੰਚ ਗਏ ਨੇ।
ਨਰ ਪੰਜਾਬੀ ਲਖ ਹਰਖਾਏ,
ਤੇ ਜਦੋਂ ਪੰਜਾਬ ਦੇ ਰਹਿਣ ਵਾਲੇ ਇੱਕ ਸਿੱਖ ਨੂੰ ਆਪਣੇ ਘਰ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਦੇਖਿਆ ਤੇ ਬੜੇ ਪ੍ਰਸੰਨ ਹੋਏ।
ਸਿੱਖ ਪਦ ਬੰਧਤ ਗੁਰ ਕਰ ਬੰਦ, ਗੁਰ ਕੋ ਸਭ ਵਿਦ ਕਹਿਓ ਆਨੰਦ।
ਭਾਵ ਕੇ ਉਹ ਜਿਹੜਾ ਸਤਿਗੁਰੂ ਤੇਗ ਬਹਾਦਰ ਜੀ ਦੇ ਵੱਲੋਂ ਕੱਲਿਆ ਹੋਇਆ ਸਿੱਖ ਸੀ, ਉਹਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਵੀ ਨਮਸਕਾਰ ਕੀਤੀ।
ਗੁਰ ਕੋ ਸਭ ਵਿਦ ਕਹਿਓ ਆਨੰਦ,
ਭਾਵ ਕੇ ਸਤਿਗੁਰੂ ਤੇਗ ਬਹਾਦਰ ਜੀ ਦੇ ਸਭ ਤਰ੍ਹਾਂ ਦੀ ਆਨੰਦ ਤੇ ਰਾਜੀ ਖੁਸ਼ੀ ਦੀ ਉਸ ਨੇ ਪਹਿਲਾਂ ਆਣ ਕੇ ਖਬਰ ਦਿੱਤੀ ਹੈ। ਇਸ ਤਰੀਕੇ ਦੇ ਨਾਲ ਵਾਪਰਿਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ।
ਹੇ ਅਚੋਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੋਰਿੰਦ ਕੋ ਮੇਰੀ ਹੈ ਪਰਨਾਮ।